ਯਕੀਨ ਕਹਿੰਦੇ ਆ ਕਿਸੇ ਦਾ ਕਿਸੇ ਇਨਸਾਨ ਦੀ ਸਮੁੱਚੀ ਉਹਦੇ ਗੁਣ ਔਗੁਣ ਦਾ ਨਿਚੋੜ, ਉਹਦੀ ਖੁਸ਼ਬੋ ਜਾਂ ਬਦਬੋ, ਕੈਰੈਕਟਰ, ਇਹ ਨੂੰ ਦੋਵੇਂ ਸੈੱਟ ਆਪਾਂ ਵੰਡਣਾ ਹੈ। ਇੱਕ ਸ਼ਖਸੀਅਤ ਹੈ ਤਿੰਨਾਂ ਗੁਣਾਂ ਦੀ ਹੋਂ ਦੇ ਦਾਇਰੇ ਵਿੱਚ, ਇੱਕ ਸ਼ਖਸੀਅਤ ਹੈ ਆਤਮਿਕ ਦਾਇਰੇ ਵਿੱਚ। ਪਹਿਲਾਂ ਆਪਾਂ ਹੋਂ ਦੇ ਦਾਇਰੇ, ਤਿੰਨਾਂ ਗੁਣਾਂ ਦੇ ਦਾਇਰੇ ਵਾਲੀ ਸ਼ਖਸੀਅਤ ਪਰਸਨੈਲਿਟੀ ਦੀ ਗੱਲ ਕਰੀਏ, ਵਿਚਾਰ ਕਰੀਏ। ਅਸੀਂ ਕਹਿੰਦੇ ਹਾਂ ਵੀ ਫਲਾਣੇ ਦੀ ਪਰਸਨੈਲਿਟੀ ਬੜੀ ਪੈਂਦੀ ਹੈ, ਖਿੱਚ ਪੈਂਦੀ ਹੈ। ਪਰਸਨੈਲਿਟੀ ਤਿੰਨਾਂ ਚੋਂ ਕਾਰਨਾਂ ਕਰਕੇ ਹੁੰਦੀ ਹੈ। ਇੱਕ ਤਾਂ ਬਾਹਰਲੀ ਦਿਸਣਹਾਰ ਸ਼ਕਲ, ਕੱਪੜੇ, ਆ ਜਿੰਨੇ ਐਡਵਰਟਾਈਜਮੈਂਟ ਹੈ ਸਾਰੇ ਤੁਹਾਨੂੰ ਕਹਿ ਦਿੰਦੇ ਆ ਵੀ ਸਾਡਾ ਕੱਪੜਾ ਪੀ ਪਹਿਨੋ, ਉਹਦੀ ਪਰਸਨੈਲਿਟੀ ਬਣ ਜਾਏਗੀ। ਐਡਵਰਟਾਈਜਮੈਂਟ ਹੈ, ਉਸ ਤੋਂ ਗਾਂ ਫਿਰ ਨੈਕਸਟ ਆਉਂਦੀ ਹੈ ਸਰੀਰਕ ਪਰਸਨੈਲਿਟੀ। ਉਸ ਨੂੰ ਅਸੀਂ ਬਣਾਉਣ ਵਾਸਤੇ ਬੜੇ ਪੁਆੜੇ ਕਰਦੇ ਹਾਂ। ਆਪ ਵੀ ਕਾਂ ਟਾਈਆਂ ਟੂਈਆਂ ਪਾਊਡਰ ਸ਼ਾਊਡਰ ਲਾ ਕੇ ਸਾਡੇ ਸਿੱਖਣ ਚ ਵੀ ਦਾੜੀਆਂ ਦੂੜੀਆਂ ਕੱਸਣ ਤੇ ਮਾਰ ਕਰਨ ਕਰਾਉਣ ਘੰਟਾ ਪਰ ਲਾ ਦਿੰਦੇ। ਅੱਗੇ ਤਾਂ ਮੈਂ ਕਹਿੰਦਾ ਹੁੰਦਾ ਜਨਾਨੀਆਂ ਮੇਕਅਪ ਵਾਸਤੇ ਘੰਟਾ ਡੇਢ ਘੰਟੇ ਲਾਉਂਦੇ, ਹੁਣ ਤਾਂ ਆਦਮੀ ਵੀ ਲਾਉਣ ਲੱਗ ਪਿਆ ਘੰਟਾ ਮੇਕਅਪ ਵਾਸਤੇ, ਸਾਰੇ ਵਾਸਤੇ। ਕਿਉਂ? ਪਰਸਨੈਲਿਟੀ ਬਣਾਉਣ ਵਾਸਤੇ। ਉਦੋਂ ਡੂੰਗੀ ਇਹ ਤਾਂ ਦਿਸਣਹਾਰ ਹੈ, ਅਸਲ ਦੇ ਵਿੱਚ ਜਿਉਂ ਸਥੂਲ ਤੋਂ ਸੂਖਮ ਵੱਲ ਜਿਉਂ ਜਿਉਂ ਜਾਈਏ ਤਿਉਂ ਤਿਉਂ ਉਹ ਅਸਲੀ ਆਦਮੀ ਜਾਂ ਪਰਸਨੈਲਿਟੀ ਉਹਦੀ ਜ਼ਾਤ ਹੁੰਦੀ ਹੈ। ਇੱਕ ਬਹੁਤ ਸੋਹਣਾ ਜਨਾਨੀ ਹੋਵੇ, ਆਦਮੀ ਬਹੁਤ ਸੋਹਣੀ ਪਰਸਨੈਲਿਟੀ ਹੈ, ਉਹਦੇ ਕੱਪੜੇ ਵੀ ਸੋਹਣੇ ਪਾਏ, ਮੇਕਅਪ ਵੀ ਸੋਹਣਾ, ਪਰ ਜਦੋਂ ਉਹਨੇ ਮੂੰਹੋਂ ਗੱਲ ਕੱਢੀ ਉਦੋਂ ਉਹਦੀ ਪਰਸਨੈਲਿਟੀ ਦਾ ਪਤਾ ਲੱਗ ਗਿਆ। ਫੜੀ ਹੋਈ ਗੱਲ ਕਿਉਂ ਕੱਢੀ? ਇਸ ਵਾਸਤੇ ਉਹਦਾ ਉਹ ਪਖਾਲਾ ਦਿਖਾਵਾ ਉਹ ਫਜ਼ੂਲ ਹੋ ਗਿਆ, ਉਹ ਇੱਕ ਦਿਖਾਵਾ ਹੈ, ਉਹ ਪਖੰਡ ਹੈ। ਇਸ ਵਾਸਤੇ ਅਸਲੀ ਪਰਸਨੈਲਿਟੀ ਤਾਂ ਉਹਦੇ ਅੰਦਰਲੀ ਹੈ, ਹਾਲਤ ਹੈ। ਅੰਦਰ ਕੀ ਹੈ ਦੇਖੋ, ਅਸੀਂ ਕੀ ਕੁਛ ਹੈ ਸਾਡੇ ਅੰਦਰ, ਹਾਂ ਹੈਗੀ ਤੇ ਹਾਂ ਦੇ ਨਾਲ ਪੰਜ, ਅਸੀਂ ਸਾਰੇ ਇਹਨਾਂ ਪੰਜਾਂ ਦੇ ਤੇ ਹਾਂ ਦੇ ਗੁਲਾਮ ਹੈ। ਹੁਣ ਦੇਖਣਾ ਹੈ ਕਿ ਅਸੀਂ ਇਹਨਾਂ ਪੰਜਾਂ ਚ ਕਿਹੜਾ ਕਿਹੜਾ ਕਿੰਨਾ ਕੁ ਹੁਕਮ ਮੰਨਦੇ ਹਾਂ। ਜਿੰਨਾ ਕੁ ਅਸੀਂ ਉਹਦੇ ਹੁਕਮ ਮੰਨਦੇ ਹਾਂ, ਜਿੰਨਾ ਉਹਦੇ ਮਗਰ ਲੱਗੇ ਹੋਏ ਹੈ, ਉਹੀ ਜੀ ਸਾਡੀ ਪਰਸਨੈਲਿਟੀ ਹੋਏਗੀ। ਜਿਹੜਾ ਹੰਕਾਰੀ ਹੋਏਗਾ ਉਹਦੀਆਂ ਅੱਖਾਂ ਚ, ਉਹਦੇ ਚਿਹਰੇ ਚ, ਉਹਦੇ ਉਹ ਕਿਤੇ ਵੀ ਜਾਏਗਾ ਮੱਲੋ ਮੱਲੀ ਉਹ ਕਮਰੇ ਚ ਵੜਦੇ ਆ ਸਾਰ, ਚਾਹੇ ਉਹ ਹੰਕਾਰੀ ਹੈ, ਚਾਹੇ ਉਹ ਕਾਮੀ ਹੈ, ਚਾਹੇ ਕ੍ਰੋਧੀ ਹੈ, ਚਾਹੇ ਮਾਇਆ ਧਾਰੀ ਹੈ, ਜਿਸ ਤਰ੍ਹਾਂ ਦੇ ਵੀ ਉਹਦੇ ਅੰਦਰਲਾ ਕੈਰੈਕਟਰ ਹੈਗਾ, ਉਸ ਤਰ੍ਹਾਂ ਉਹ ਕਮਰੇ ਦੇ ਵੜਦੇ ਸਾਰ ਉਹਦੇ ਆਪਣੇ ਅੰਦਰ ਉਹਦੀ ਵਾਈਬ੍ਰੇਸ਼ਨ ਜਿਹੜਾ ਲੈ ਕੇ ਆਉਂਦਾ, ਉਹ ਵਾਈਬ੍ਰੇਸ਼ਨ ਦਾ ਅਸਰ ਕਮਰੇ ਚ ਪੈ ਜਾਏਗਾ, ਇਨਫਲੂਐਂਸ ਨਹੀਂ। ਜੇਕਰ ਉਸਨੇ ਉਸ ਚੀਜ਼ ਨੂੰ ਕਮਾਇਆ ਹੋਇਆ ਹੈ, ਕਮਾਇਆ ਹੋਇਆ ਯਾਦ ਰੱਖੋ, ਉਹਦੇ ਮੈਡੀਟੇਟ ਕੀਤਾ ਹੋਇਆ ਹੈ, ਕਮਾਇਆ ਹੋਇਆ ਹੈ, ਤਾਂ ਉਹਦੀ ਉਹ ਸ਼ਖਸੀਅਤ ਇਤਨੀ ਸਟਰੋਂਗ ਹੋ ਜਾਂਦੀ ਹੈ ਕਿ ਉਹਦੇ ਵਾਈਬ੍ਰੇਸ਼ਨ ਡਾਇਨਮਿਕ ਹੋ ਜਾਂਦੇ ਹੈ। ਵੋਲਟੇਜ ਇੰਨੀ ਹੁੰਦੀ ਹੈ ਕਿ ਇੱਥੇ 10 ਬੰਦੇ ਇੱਥੇ ਬੈਠੇ ਹੋਣਗੇ, ਆਪਸ ਵਿੱਚ ਸਧਾਰਨ ਬੰਦੇ ਬੈਠੇ ਗੱਲਾਂ ਕਰ ਰਹੇ ਹੋਣਗੇ, ਚੰਗੇ ਮਾੜੇ ਜਿਹੇ ਜਾਂ ਉਹਨਾਂ ਦੀ ਦੁਨੀਆਦਾਰੀ ਦੀ ਗੱਲ ਕਰਦੇ ਹੋਣਗੇ, ਪਰ ਜੇ ਇੱਕ ਸਟਰੋਂਗ ਵਿਲ ਵਾਲਾ ਡਾਇਨਮਿਕ ਪਰਸਨੈਲਿਟੀ ਵਾਲਾ, ਚਾਹੇ ਉਹ ਚੰਗੀ ਹੈ ਚਾਹੇ ਮਾੜੀ ਹੈ, ਉਹਦੀ ਪਰਸਨੈਲਿਟੀ, ਉਹਦਾ ਕੈਰੈਕਟਰ, ਉਹ ਜਦੋਂ ਕੰਮ ਵਿੱਚ ਬੜੇਗਾ ਇੱਕਦਮ ਉਸਦਾ ਔੜਾ ਬੜੀ ਮੁੰਡੇ ਚੇਂਜ ਹੋਏਗੀ, ਇਕਦਮ ਲੋਕਾਂ ਤੇ ਅਸਰ ਪੈ ਜਾਏਗਾ, ਕਿਉਂਕਿ ਉਸਨੇ ਉਹਨੂੰ ਕਲਟੀਵੇਟ ਕੀਤਾ ਹੋਇਆ, ਉਹਦਾ ਅਭਿਆਸ ਕੀਤਾ, ਉਹਦਾ ਸਿਮਰਨ ਕੀਤਾ ਹੋਇਆ। ਗੱਲ ਹੋਰ ਹੈ ਕਿ ਰੰਗਤ ਉਹ ਕਹੀ ਜੀ ਹੋਵੇ, ਉਹਨੇ ਆਪਣੇ ਰੰਗਤ, ਕਿਉਂਕਿ ਉਹਨੇ ਅਭਿਆਸ ਕੀਤਾ ਹੋਇਆ, ਉਹਨੂੰ ਪੋਟੈਂਟਾਈਜ਼ ਕੀਤਾ ਹੋਇਆ, ਉਹਨੇ ਤਾਕਤ ਵਧਾਈ ਹੋਈ ਹੈ। ਤੇ ਮਾਮੂਲੀ ਕਾਮਨ 100 ਆਦਮੀ ਬੈਠੇ ਹੁਣ, ਜਦੋਂ ਇਹ ਜਾ ਜਿਹਨੇ ਕਮਾਈ ਕੀਤੀ ਹੋਈ, ਯਾਨੀ ਚਾਹੇ ਉਹ ਕਾਮੀ ਹੈ, ਚਾਹੇ ਕ੍ਰੋਧੀ ਹੈ, ਚਾਹੇ ਲੋਭੀ ਹੈ, ਚਾਹੇ ਕੁਛ ਵੀ ਹੈ, ਕਮਾਏ ਹੋਏ ਇਨਸਾਨ ਦੇ ਕੈਰੇਕਟਰ ਦਾ ਰੋਗ ਮੱਲੋ ਮੱਲੀ ਇਨਫਲੂਐਂਸ ਉਹਦੇ ਕੈਰੇਕਟਰ ਦਾ ਦੇ ਵਾਈਬ੍ਰੇਸ਼ਨ ਸਾਰਿਆਂ ਤੇ ਪੈ ਜਾਂਦੇ, ਉਹਨਾਂ ਦੀ ਥਿੰਕਿੰਗ ਚੇਂਜ ਹੋ ਜਾਂਦੀ ਹੈ। ਔਰ ਉਹ ਸਾਡੇ ਨਾਲ ਹੋ ਰਿਹਾ, ਕਿਸੇ ਦਫ਼ਤਰ ਵਿੱਚ ਜਾਓ, ਕਿਸੇ ਦੁਕਾਨ ਤੇ ਜਾਓ, ਘਰਾਂ 'ਚ ਜਾਓ, ਪਾਰਟੀਆਂ 'ਚ ਜਾਓ, ਜਿਹੜਾ ਕੈਰੇਕਟਰ ਵਾਲਾ ਹੋਏਗਾ, ਔਰ ਮਜ਼ਬੂਤ ਕੈਰੇਕਟਰ ਵਾਲਾ ਹੋਏਗਾ, ਉਹਦਾ ਮੱਲੋ ਮੱਲੀ ਲੋਕਾਂ ਤੇ ਰੁਕ ਪਏਗਾ, ਇਨਫਲੂਐਂਸ ਪਏਗਾ। ਉਹ ਕਹਿੰਦੇ ਹੈ ਰੁਕ ਮੱਲੋ ਮੱਲੀ ਰੁਕ ਪੈ ਜਾਂਦਾ, ਤੇ ਉਹਦੇ ਮੂਹਰੇ ਜਦੋਂ ਜੇ ਕੋਈ ਅਸੀਂ ਕੋਈ ਗੱਲ ਵੀ ਕਰਨਾ ਚਾਹੁੰਦੇ ਹਾਂ ਨਾ, ਤਾਂ ਉਸ ਵਕਤ ਆਉੜੇਗੀ ਨਹੀਂ। ਮੈਂ ਦੇਖਿਆ ਕਈ ਆਦਮੀਆਂ ਨੂੰ, ਕਈ ਜਨਾਨੀਆਂ ਨੂੰ, ਉਹ ਅੱਗੋਂ ਬੜਾ ਸੋਚਦੇ ਹੈ ਵੀ ਮੈਂ ਜਾ ਕੇ ਐਂ ਗੱਲ ਕਰੂੰ, ਉਹਦੇ ਨਾਲ ਐਂ ਕਰੂੰ, ਮੈਂ ਉਹ ਆਹ ਗੱਲ ਕਰੂੰ, ਮੈਂ ਆਹ ਜਵਾਬ ਦਊਂ, ਮੈਂ ਇਹ ਕਰੂੰ, ਬੜੀਆਂ ਸਕੀਮਾਂ ਬਣਾ ਕੇ ਘਰੋਂ ਜਾਂਦੇ ਆ। ਪਰ ਉਹ ਜੇ ਸਟਰੋਂਗ ਕੈਰੇਕਟਰ ਵਾਲਾ, ਸਟਰੋਂਗ ਪਰਸਨੈਲਿਟੀ ਵਾਲਾ ਦੇ ਸਾਹਮਣੇ ਅਫਸਰ ਤੇ ਜਾਂਦੇ ਆ, ਤਾਂ ਉਹਦੀ ਗੱਲ ਭੁੱਲ ਜਾਂਦੀ, ਰੀਜ਼ਨਿੰਗ ਭੁੱਲ ਜਾਂਦੀ, ਕਿਉਂਕਿ ਉਹਦੇ ਡਾਇਨਾਮਿਕ ਪਰਸਨੈਲਿਟੀ ਉਹਦੇ ਵਿੱਚ ਆ ਜਾਂਦੀ। ਹੁਣ ਸਵਾਲ ਇਹ ਹੈ ਕਿ ਹਰੇਕ ਕਿਉਂ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਕਲਟੀਵੇਟ ਨਹੀਂ ਕੀਤਾ, ਮੈਡੀਟੇਟ ਨਹੀਂ ਕੀਤਾ, ਉਹਨੂੰ ਵਧਾਇਆ ਨਹੀਂ। ਅਸੀਂ ਆਮ ਤੌਰ ਕਾਮਨ ਪੀਪਲ ਜਿਹੜੇ ਹੈ ਉਹ ਇੰਨੇ ਸਧਾਰਨ ਹੈਗੇ ਕਿ ਕਿਸੇ ਇੱਕ ਚੀਜ਼ ਨੂੰ ਅਸੀਂ ਕਲਟੀਵੇਟ ਨਹੀਂ ਕੀਤਾ, ਅਭਿਆਸ ਨਹੀਂ ਕੀਤਾ, ਇਸ ਕਰਕੇ ਸਾਡੇ ਮਾਇੰਡ 'ਚ ਪਾਵਰ ਹੈ ਨਹੀਂ, ਸਾਡਾ ਕੈਰੇਕਟਰ ਹੈ ਨਹੀਂ। ਹੁਣ ਫਿਰ ਉੱਥੇ ਗੱਲ ਆਉਂਦੀ ਕਿ ਪਰਸਨੈਲਿਟੀ ਕੀ ਹੈ। ਪਰਸਨੈਲਿਟੀ ਦੂਸਰੇ ਲਫ਼ਜ਼ਾਂ 'ਚ ਹੈ ਕੈਰੇਕਟਰ। ਕੈਰੇਕਟਰ ਕਿਵੇਂ ਬਣਦਾ ਮੈਂ ਫਿਰ ਕਹਿੰਦਾ, ਅੱਗੇ ਵੀ ਦੱਸਿਆ ਚਾਹੁੰਦਾ, ਫਿਰ ਇਟ ਨੀਡਸ ਰੈਪੀਟੇਸ਼ਨ, ਇਟ ਸਟੈਂਡਸ ਰੈਪੀਟੇਸ਼ਨ। ਮਾਇਆ ਦਾ ਖਿਆਲ ਆਇਆ ਕਿ ਅੱਜ ਪਾਕ ਜਾਣਾ, ਉਹ ਖਿਆਲ ਨੂੰ ਦੁਬਾਰਾ ਦੁਹਰਾਇਆ, ਸਕੀਮ ਬਣ ਗਈ, ਤਾਂ ਕੀ ਹੋਇਆ? ਸੋ ਇਹ ਥਾਟ ਰੀਪੈਨ ਆਈਡੀਆ, ਆਈਡੀਆ ਬਣ ਗਿਆ, ਉਹਨੂੰ ਦੋ ਚਾਰ ਵਾਰੀ ਉਹਨੂੰ ਦੁਹਰਾਇਆ, ਸੋ ਐਨ ਆਈਡੀਆ ਰੀਪੈਨ ਐਕਸ਼ਨ, ਫਿਰ ਐਕਸ਼ਨ 'ਚ ਆ ਗਿਆ, ਚਲੋ ਬਈ ਤਿਆਰੀ ਕਰੋ, ਐਕਸ਼ਨ 'ਚ ਆ ਗਿਆ, ਜੋ ਤੁਰ ਪਏ ਫਿਰ ਉਹ ਸੋ ਇਨ ਐਕਸ਼ਨ। ਸੋ ਦਾ ਮਤਲਬ ਹੈ ਬੀਜਣਾ, ਇੱਕ ਬੀਜ ਨੂੰ ਬੀਜਿਆ ਹੋਇਆ ਉਹ 6 ਮਹੀਨੇ ਮਗਰੋਂ, 3 ਮਹੀਨੇ ਮਗਰੋਂ 100 ਬੀਜ ਬਣ ਜਾਂਦਾ। ਸੋ ਇਸ ਵਾਸਤੇ ਜਦੋਂ ਅਸੀਂ ਰੋਜ਼ ਜਾਣ ਲੱਗ ਪਏ, ਸਾਡੀ ਆਦਤ ਬਣ ਗਈ, ਗੁਜ਼ਾਰੇ ਨਹੀਂ ਹੈ, ਉਹ ਸਾਰੇ ਰੋਜ਼ ਦੀ ਜ਼ਿੰਦਗੀ ਸ਼ਾਮਿਲ ਹੋ ਗਿਆ ਕਿ ਰੋਜ਼ ਪਾਸ ਜਾਣ। ਇਸ ਤਰ੍ਹਾਂ ਖਾਣ ਪੀਣ ਦਾ ਹੀ ਆ, ਅੱਜ ਕੋਈ ਨਵੀਂ ਗੱਲ ਕਿਸੇ ਨੇ ਕਿ ਫਲਾਣੇ ਡਿਸ਼ ਬਣਾਉਣ, ਖਾਣੇ ਘਰ ਖਾਧੀ ਹੈ, ਲੈ ਵੀ ਆਪਾਂ ਬਣਾਈਏ, ਉਹਦਾ ਸਵਾਦ ਪੈ ਕੇ ਫਿਰ ਰੋਜ਼ ਹੀ ਹੋਈ ਚੱਲੋ ਡਿਸ਼ ਖਾਣ ਲੱਗ ਪਏ। ਆਦਤ ਪੈ ਗਈ, ਆਦਤ ਕੀ? ਸੋ ਇਨ ਐਕਸ਼ਨ ਐਂਡ ਰੀਪ ਏ ਹੈਬਿਟ, ਇਹ ਹੈਬਿਟ ਬਣ ਗਈ। ਹੈਬਿਟ ਹਰ ਜਗ੍ਹਾ ਵਿੱਚ ਹੈ, ਖਾਣ ਪੀਣ, ਬੋਲਣ, ਚੱਕਣ, ਬੈਠਣ, ਉੱਠਣ, ਹਰ ਇੱਕ ਚੀਜ਼ 'ਚ ਅਸੀਂ ਹੈਬਿਟ ਬਣਾਈ ਹੈ। ਕਿਹਨੇ ਬਣਾਈ ਹੈ? ਹਰ ਇੱਕ ਦੀ ਹੈਬਿਟ ਡਿਫਰੈਂਟ ਹੈ। ਕਿਉਂ ਡਿਫਰੈਂਟ ਹੈ? ਉਹਨਾਂ ਨੇ ਆਪ, ਹਰ ਇੱਕ ਨੇ ਆਪੋ ਆਪਣੀ ਹੈਬਿਟ ਆਪ ਬਣਾਈ ਹੈ। ਉਹਦੀ ਜੜ ਕੀ ਹੈ? ਆਈਡੀਆ। ਆਈਡੀਆ here is piche ki is thought. So main culprit is thought. Idea thought to idea ode abhyas kita practice kiti idea ban gaya idea ka abhyas kita tatki ban gaya action action ka abhyas kita ki ban gaya habit aadat chahe chingi palo chahe maari palo thodi mat हाँ कहाँ चलिए जो हैबिट बन गई तो प्रतिदिन बथेरे घर के भी टोकते हैं सोसाइटी चाहिए उत्थे भी महसूस होंगे कि मेरी ये हैबिट अच्छी नहीं है लोग टोकते हैं कई दफा बुरी तरह लोग क्रिटिसाइज भी करते हैं पर हैबिट नहीं जा सकती पक्की होगी वो हैबिट भी हटना नहीं कोशिश करे ता नहीं हटता जी मैं किसी ने टुक ली मसाले लाला के गहां कलम की आदत पै जाए वो कि हटावे लोगों लड़ लुड़ के भी लोगों दुश्मनी ही पै जी फिर भी वो नहीं हटे मसाले लाला के गहां कलम की आदत पै जी स्वाद पै जाता स्वाद पै जाता नहीं हट सकता तो फिर की कहने फिर कहने ना भी उन्होंने ना बुलाई बुलाना वो तो फुट पाने वाली है की बन गया उधर कैरेक्टर बन गया कैरेक्टर बन गया किसी चीज को आदत पाई जाओ वो कैरेक्टर बन जाएगा तुम पहले आदत ही नहीं आदत ही टाउनी औखी है आदत टाउनी औखी हुई है जब कैरेक्टर बन गया फिर था वो की बन गया वो उनकी पर्सनैलिटी बन गई जी कैरेक्टर बन गया वो पर्सनैलिटी बन गई और याद रखो ये जो पर्सनैलिटी है इत्थे किसी नू टीबी हो गई बहुत पैड़ी बीमारी है समझी जाती है टीबी कोड हो गया बहुत पैड़ी बीमारी समझी जाती है कैंसर है बहुत पैड़ी बीमारी इन्हों तो मौत आ गई छुटकारा हो जूगा ध्यान करो इन्हों भी छुटकारा हो जूगा पर जी मानसिक बीमारी कैरेक्टर बना लिया पर्सनैलिटी बना ली ए मरन तो बाद नहीं जाएगी बाकी सारिया बीमारियां इतने शरीरिक बीमारियां इतने रह जानिया पर मानसिक बीमारियां नाल जानगिया सो रॉन्ग थिंकिंग जी है ना थॉट वो ही गलत उससे पहरा देना चाहिए ये थे को है क्यों अस रॉन्ग थिंकिंग करते हैं हम इतने होर सवाल दो गल समझाइया एवरीथिंग योर कैरेक्टर योर पर्सनैलिटी डिपेंड्स ऑन द सीड ऑफ योर थॉट्स उसका जिन्ना ज्यादा अभ्यास करोगे मुड़ मुड़ के करोगे रेपिटिशन करोगे सिमरन करोगे अभ्यास करोगे उतना वह थोड़ा कैरेक्टर बन जाएगा वो रंगत कैरेक्टर भी तुम नजर आएगी दो गल हो फिर ये रोंग हैगी जरूर सानू पता लग जाएगी दिस इज रोंग हम राइट और रोंग डिस्क्रिमिनेट करने वास्ते डिस्क्रिमिनेशन विवेक बुद्धि कितों मिलेगी हर एक समझाए हाँ जी एवरीबॉडी थिंक्स दैट आई एम राइट एवरीबॉडी इज रोंग इसे करके वो अपनी हैबिट चेंज करने तैयार नहीं किवें होगा नो चांस टू चेंज करो विवेक बुद्धि विवेक बुद्धि डिस्क्रिमिनेटिंग पावर कितों मिलेगी अच्छा अपने रोड भी तुरे जाने हैं वी रन इन टू अवर ओन डिफरेंट ग्रूव्स जो पानी किसी नाली बन जाती है मीह नाल तो उसे जुड़े जाता है छड़ भी सम्मान आप ही नालियां बना के उससे जुड़े जाता है तो वो पता नहीं लगता कि जुड़े जाने और उस दिन पता लगता जाके कितने कैरेक्टर बन जाता है फिर यू कांट चेंज कैरेक्टर तो गांव की बनते जी उससे कैरेक्टर चेंज नहीं करोगे की बना बन जूगा थोड़ी फेट थोड़ी किस्मत थोड़े भाग भाग बन जाते किस्मत बन जाती है फिर उन्हें जो कोई तकलीफ होंगी मेरे भाग ਉਹ ਸੁਣੋ, ਪਾਠ ਨੂੰ ਅਵਾਇਡ ਕਰਨ ਵਾਸਤੇ ਤਰਲੇ ਤਾਂ ਬਥੇਰੇ, ਮਗਜ ਅਕਲ ਬੜੀ ਘੋਟਦੇ ਹੈ, ਬਾਹੂਬਲ ਪੈਸਾ ਖਰਚ ਕਰਦੇ ਹੈ, ਲੋਕਾਂ ਦੀ ਸਿਫਾਰਿਸ਼ਾਂ ਪਾਉਂਦੇ ਹੈ, ਪਰ ਉਹ ਬਾਜ ਕਲਿਆ ਨਹੀਂ ਜਾ ਸਕਦਾ। ਇਹ ਲੇਖ ਲਿਖਿਆ ਹੋਇਆ, ਇਹ ਮਿਟਦਾ ਨਹੀਂ, ਕਿਉਂਕਿ ਆਪ ਲਿਖਿਆ ਹੋਇਆ, ਇਹ ਮਿਟਦਾ ਨਹੀਂ, ਇਹ ਸਫ਼ਰ ਕਰਨਾ ਪਏਗਾ। ਜੋ ਮੱਥੇ ਨੂੰ ਹੱਥ ਮਾਰਦੇ, ਚਲੋ ਇਹ ਉਲਟਾ ਚਰਖਾ ਚਲਾ ਚਲਾ ਕੇ ਉਲਟਾ ਜੀਵਨ ਬਤੀਤ ਕਰ ਕਰਕੇ ਅਸੀਂ ਆਪਣਾ ਫੇਟ ਬਦਲ ਕਰ ਲਿਆ, ਇੱਕ ਪਰਸਨੈਲਿਟੀ ਬਦਲ ਕਰ ਬਦਲੀ ਗਈ, ਆਪਣਾ ਫੇਟ ਬਦਲ ਕੇ ਲਿਆ, ਸਭ ਕੁਛ ਰੋਂਗ ਸਾਈਡ ਕੀਤਾ ਹੋਇਆ ਹੈ, ਤਾਂ ਸਾਨੂੰ ਕੋਈ ਕਿਵੇਂ ਬਦਲੀ ਹੋਏਗਾ? ਇਹਨੂੰ ਬਦਲੀ ਕਰਨ ਵਾਸਤੇ ਇਹ ਕੋਈ ਰਾਹ ਕਿ ਸਾਡੇ ਅੰਦਰ ਡਿਸਕ੍ਰਿਮੀਨੇਟਿੰਗ ਪਾਵਰ ਹੋਣੀ ਚਾਹੀਦੀ ਹੈ, ਉਹ ਕੌਣ ਦੱਸੇ ਸਾਨੂੰ ਬਈ ਤੂੰ ਰੋਂਗ ਹੈ? ਆਪਣੇ ਆਪ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਆਈ ਐਮ ਰੋਂਗ, ਬਲਕਿ ਉਹ ਆਪਣੇ ਰੋਂਗ ਨੂੰ ਵੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਆਈ ਐਮ ਰਾਈਟ। ਬਾਕੀ ਸਾਰੇ ਖਾਮ ਖਾ ਡਿਸਕਸ਼ਨ ਪੈਂਦੇ ਨੇ, ਆਈ ਐਮ ਰਾਈਟ, ਬਾਕੀ ਸਭ ਰੋਂਗ ਹੈ। ਝਗੜੇ ਦੁਨੀਆਂ ਤੇ ਤਦੇ ਪੈਂਦੇ ਹੈ, ਝੂਠ ਨੂੰ ਵੀ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਔਰ ਇਹ ਹੈ ਕਿ ਗੁਰਦੁਆਰੇ ਸੱਚ ਵਾਸਤੇ ਬਣੇ ਹੈ, ਗੁਰਬਾਣੀ ਸੱਚ ਹੈ, ਉੱਥੇ ਉੱਥੇ ਝਗੜੇ ਕਿਉਂ ਹੁੰਦੇ? ਹਾਂ ਵਿੱਚ ਸਚਿਆਰ, ਹਾਂ ਵਿੱਚ ਕੂੜਿਆਰ, ਹਾਂ ਵਿੱਚ ਜਿਹੜਾ ਸੱਚ ਕਹਿੰਦਾ ਕਿ ਮੈਂ, ਹਾਂ ਵਿੱਚ ਕਹਿੰਦਾ ਮੈਂ ਸੱਚਾ, ਤੁਸੀਂ ਕਹਿੰਦੇ ਮੈਂ ਸੱਚਾ, ਤੁਹਾਡਾ ਝਗੜਾ ਹੋ ਗਿਆ। Somebody is wrong, somebody is wrong. Neither you must agree. You must agree. So there is somewhere difference. Why is it? Where is it? The source of the Gurbani is the source of discriminating power. The source of the discriminating power is the source of understanding. The source of understanding is the source of that this is wrong, this is right. ਡਿਵਾਈਡਿੰਗ ਲਾਈਨ ਹੈ ਉੱਥੇ, ਕੁਛ ਡਾਊਟ ਵਾਸਤੇ ਨਹੀਂ, ਜਾਂ ਜਿਹਨਾਂ ਨੇ ਗੁਰਬਾਣੀ ਕਮਾਈ ਹੈ ਉਹ ਤੁਹਾਨੂੰ ਦੱਸ ਸਕਦੇ ਭਾਈ ਆਹ ਗਲਤ ਰਸਤਾ ਹੈ, ਆਹ ਚੰਗਾ, ਤੇ ਗੁਰਬਾਣੀ ਨੇ ਕੀ ਫੈਸਲਾ ਕੀਤਾ ਹੈ, ਧਿਆਨ ਕਰੋ। ਹੁਣ ਫਿਰ ਮੈਂ ਉੱਥੇ ਆਪਣੇ ਪੁਆਇੰਟ ਤੇ ਆਉਂਦਾ, ਗੁਰਬਾਣੀ ਅਨੁਸਾਰ ਇਹ ਡਿਸਕ੍ਰਿਮੀਨੇਟਿੰਗ ਪਾਵਰ, ਰਾਈਟ ਐਂਡ ਰੋਂਗ ਨੂੰ ਪਹਿਚਾਨਣ ਲਈ, ਵਿਵੇਕ ਬੁੱਧੀ ਲਈ, ਵਿਵੇਕ ਮਤ ਲਈ ਇੱਕੋ ਰਸਤਾ ਦੱਸਿਆ, ਉਹ ਹੈ ਸਾਧ ਸੰਗਤ। ਬਾਣੀ ਤਾਂ ਦੱਸਦੀ ਹੈ, ਪਰ ਬਾਣੀ ਤਾਂ ਪੂਰੀ ਨਹੀਂ ਜਾਣੀ ਸੀ, ਬਾਣੀ ਤਾਂ ਟੁੱਕ ਟੁੱਕ ਦੱਸਦੀ ਹੈ ਰਾਈਟ ਐਂਡ ਰੋਂਗ, ਪਰ ਬਾਣੀ ਇੰਨੀ ਉੱਚੀ ਹੈ ਸਾਡੀ ਸਾਡੀ ਪਕੜ ਹੇਠ ਨਹੀਂ ਆਉਂਦੀ, ਸਾਡੀ ਸਮਝ ਵਿੱਚ ਬਹੁਤ ਜਿੰਨੀ ਸਮਝ ਆ ਸਕਦੀ ਹੈ ਉਹਨੂੰ ਵੀ ਅਸੀਂ ਉੱਪਰ ਦੀ ਲੰਘ ਜਾਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਪਤਾ ਸੀ ਗੁਰੂ ਸਾਹਿਬ ਨੂੰ ਕਿ ਬਾਣੀ ਜਿਹੜੀ ਹੈ ਇਹ ਬਹੁਤ ਉੱਚੀ ਹੈ, ਹਰੇਕ ਦੀ ਪਕੜ ਤੋਂ ਸਮਝ ਤੋਂ ਪਰੇ ਦੀ ਗੱਲ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਮਿਲ ਸਾਰ ਸੰਗਤ ਵਰਗੇ ਪਹਿਲਾਂ ਸੰਗਤ ਦੀ ਇਤਨੀ ਵਡਿਆਈ ਕੀਤੀ ਹੈ, ਕਿਉਂਕਿ ਸੰਗਤ ਉਹਨਾਂ ਦੀ, ਯਾਦ ਰੱਖੋ ਜਿਹਨਾਂ ਨੇ ਵਿਵੇਕ ਬੁੱਧੀ ਹਾਸਲ ਕੀਤੀ ਹੈ। ਵਿਵੇਕ ਬੁੱਧੀ ਦਾ ਮਤਲਬ ਡਿਸਕ੍ਰਿਮੀਨੇਟਿੰਗ ਪਾਵਰ, ਡਿਸਕ੍ਰਿਮੀਨੇਟਿੰਗ ਦਾ ਪਾਵਰ ਦਾ ਮਤਲਬ ਇਹ ਕਿ ਚੰਗੀ ਮਾੜੀ ਨੂੰ ਪਹਿਚਾਣ ਕਰ ਸਕੇ, ਵਿਚ ਰਾਈਟ ਵਿਚ ਇਜ਼ ਰੋਂਗ। ਪਰ ਸਾਰੀ ਗੱਲ ਤਾਂ ਇਹ ਹੈ ਕਿ ਸਾਨੂੰ ਪਹਿਚਾਣ ਨਾ ਹੋਣ ਕਰਕੇ ਅਸੀਂ ਰੋਂਗ ਸਾਈਡ ਤੁਰੇ ਜਾ ਰਹੇ ਹਾਂ, ਸਾਰੀ ਉਮਰ ਚ ਤੌਲੇ ਆ ਗਏ, ਸਾਰੀ ਉਮਰ ਰੋਂਗ ਸਾਈਡ ਤੁਰੇ ਜਾਂਦੇ ਹਾਂ। ਬਾਣੀ ਰਾਈਟ ਸਾਈਡ ਦੱਸੇ, ਬਾਣੀ ਗਲਤ ਅਸੀਂ ਜਾਣਾ ਹੀ ਨਹੀਂ, ਕਿਉਂਕਿ ਹਰੇਕ ਆਦਮੀ ਉਹ ਰੁਟੀਨ ਚ ਫਸਿਆ, ਆਪਣੇ ਗੁਰੂ ਵਿਚ ਰੁੜਿਆ ਜਾਂਦਾ ਰੁੜਿਆ ਜਾਂਦਾ। ਹਾਂਜੀ ਖਾ ਲਿਆ, ਸਵੇਰੇ ਸਵੇਰੇ ਉੱਠੇ, ਨਾਤੇ ਧੋਤੇ, ਰੋਟੀ ਖਾਧੀ, ਕੰਮ ਕੀਤਾ, ਬਸ ਤੇ ਰਾਤ ਨੂੰ ਸੁੱਤੇ ਰਹੇ, ਬਸ ਆਹ ਸਾਡੀ ਜ਼ਿੰਦਗੀ ਹੈ। ਸਾਨੂੰ ਇਹ ਨਹੀਂ ਪਤਾ ਕਿ ਕਾਹਦੇ ਵਾਸਤੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫੜਕੜੇ ਤੇਰੀ ਮੁਕਦੀ ਜੱਲੀ ਰਹਿਣ। ਇਹ ਰੋਜ਼ ਉੱਥੇ ਗੁਰਬਾਣੀ ਦੱਸਦੀ ਹੈ, ਇਹਦੇ ਉੱਪਰ ਹੀ ਨਹੀਂ ਜਾਂਦੇ ਹੈ, ਕਰ 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 ਪਾਠ ਹੋ ਰਿਹਾ, ਭੋਗ ਪੈ ਰਹੇ ਹੈ। ਨਵੀਂ ਪਾਤਸ਼ਾਹੀ ਦੀ ਬਾਣੀ ਬੜੀ ਵੈਰਾਗ ਦੀ ਹੈ, ਚਪੇੜਾ ਮਾਰਦੀ ਹੈ, ਮਗਰ ਸਾਡੇ ਕੰਨ ਵਿੱਚ ਨਹੀਂ ਪੈਂਦੀ। ਇਹਨੂੰ ਦੜਾਉਣ ਵਾਸਤੇ, ਇਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਸਾਧ ਸੰਗਤ ਰਚੀ ਕਮਾਉਣ ਵਾਲਾ ਕੋਈ ਮਿਲੂਗਾ? ਉਹ ਤੁਹਾਨੂੰ ਦੱਸੇ ਭਾਈ ਤੁਸੀਂ ਕੋਈ ਵੀ ਇਨਸਾਨ ਤਿਆਰ ਨਹੀਂ ਹੈ ਕਿ ਆਈ ਐਮ ਗੋਇੰਗ ਰੋਂਗ, ਨੋ ਬਡੀ ਆਰ ਗੋਇੰਗ ਟੂ ਐਡਮਿਟ, ਸਾਰੇ ਕਹਿੰਦੇ ਆਈ ਐਮ ਰਾਈਟ। ਉਹ ਹੋਰ ਤਾਂ ਹੋਰ ਘਰ ਦੇ ਚਾਰ ਕੀ ਹੈ, ਉਹ ਚਾਰੇ ਉਹ ਮੁੰਡਾ ਕਹਿੰਦਾ ਮੈਂ ਰਾਈਟ ਹੈ, ਕੁੜੀ ਕਹਿੰਦੀ ਮੈਂ ਰਾਈਟ ਹੈ, ਹਸਬੈਂਡ ਕਹਿੰਦਾ ਮੈਂ ਰਾਈਟ ਹੈ, ਤੇ ਤਦ ਇਸ ਘਰਾਂ ਵਿੱਚ ਚਿੜੇ ਪਏ ਹੋਏ ਐਵਰੀਬਾਡੀ ਤਾਂ ਹੂ ਇਜ਼ ਰਾਈਟ, ਵੇਅਰ ਇਜ਼ ਦਾ ਰਾਈਟ, ਰਾਈਟ ਤਾਂ ਰਹਿ ਗਿਆ, ਰਹਿ ਨਾ ਜਿੱਥੇ ਝਗੜਾ ਹੈ ਉੱਥੇ ਰਾਈਟ ਨਿਕਲ ਗਿਆ, ਉਹਨੂੰ ਬੇਦਾਵਾ ਕਰਦਾ ਕਰ ਦਿੱਤਾ। ਇਸ ਕਰਕੇ ਰਾਈਟ ਅਸੀਂ ਕੈਰੈਕਟਰ ਬਣਾਉਣਾ ਹੈ, ਰਾਈਟ ਕੈਰੈਕਟਰ ਬਣਾਉਣਾ ਹੈ, ਤਾਂ ਕਿ ਜੇ ਸਾਡਾ ਰਾਈਟ ਕੈਰੈਕਟਰ ਨਹੀਂ ਹੋਏਗਾ, ਜੇ ਬਾਣੀ ਅਨੁਸਾਰ ਸਾਡਾ ਕੈਰੈਕਟਰ ਨਹੀਂ ਹੋਗਾ, ਉੱਚਾ ਆਤਮਕ ਕੈਰੈਕਟਰ ਨਹੀਂ ਹੋਗਾ, ਸਾਡਾ ਰੋਗ ਨਹੀਂ ਦੁਨੀਆਂ ਤੇ ਪੈ ਸਕਦਾ, ਪਰਸਨੈਲਿਟੀ ਨਹੀਂ ਬਣ ਸਕਦੀ। ਮੈਂ ਪਰਸਨੈਲਿਟੀ ਐਟ ਦਾ ਸਬਜੈਕਟ, ਸਾਡੀ ਪਰਸਨੈਲਿਟੀ ਕਾਹਦੀ ਹੈ? ਹਾਂ ਸਾਡੀ ਪਰਸਨੈਲਿਟੀ ਹੈ ਰਾਡਰਲੈਸ, ਪਾਇਲਟਲੈਸ ਸ਼ਿਪ, ਇੱਧਰ ਹਵਾਈ ਉਦੋਂ ਲੈ ਕੇ ਉੱਧਰ ਹਵਾਈ, ਇੱਕ ਦੂਸਰੀ ਟੱਕਰ ਉੱਥੇ ਵਿੱਚ ਡੁੱਬਦੇ ਜਾਂਦੇ ਹਾਂ। ਸਾਡੀ ਕਿਸੇ ਦੀ ਪਰਸਨੈਲਿਟੀ ਹੈ ਨਹੀਂ, ਹਾਂ 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 ਦੀ ਪਰਸਨੈਲਿਟੀ ਹੈ, ਤੇ ਹਾਂ ਕੀ ਕਰਦੀ ਹੈ? ਟਕਰਾਉਂਦੀ ਹੈ, ਲੜਾਈ ਕਰਾਉਂਦੀ ਹੈ, ਉਹ ਕਾਹਦੀ ਪਰਸਨੈਲਿਟੀ? ਪਰਸਨੈਲਿਟੀ ਯਾਦ ਰੱਖੋ, ਪਰਸਨੈਲਿਟੀ ਹੋਊਗੀ ਜਦੋਂ ਵੀ, ਪਰਸਨੈਲਿਟੀ ਕਿਹਨੂੰ ਕਹੇ, ਚਾਹੇ ਰਾਈਟ ਹੈ ਚਾਹੇ ਰੋਂਗ ਹੈ। ਰੋਂਗ ਪਰਸਨੈਲਿਟੀ ਲੋਕਾਂ 'ਚ ਸਾਰਿਆਂ 'ਚ ਫ੍ਰਿਕਸ਼ਨ ਪਾ ਕੇ ਦੁਨੀਆਂ ਨੂੰ ਨਰਕ ਬਣਾਇਆ ਹੋਇਆ ਹੈ, ਇਸ ਵਕਤ ਦੁਨੀਆ ਨਰਕ ਬਣੀ ਹੈ। ਉਹ ਮਰੇ ਤੋਂ ਬਾਅਦ ਨਰਕ ਹੋਊਗਾ ਦੇਖੀ ਜਾਓ, ਉਹ ਤਾਂ ਪਤਾ ਨਹੀਂ ਹੋਊਗਾ, ਪਰ ਇੱਥੇ ਨਰਕ ਬਣਾਇਆ ਆ ਦੁਨੀਆ ਰਹਿਣ ਦੇ ਲਾ, ਰੱਬ ਨੇ ਤਾਂ ਨਹੀਂ ਇਹ ਨਰਕ ਬਣਾਇਆ, ਕਾਹਦੇ ਨਾਲ ਬਣਿਆ? ਸਾਡੀ ਰੋਂਗ ਥਿੰਕਿੰਗ ਨਾਲ ਬਣਿਆ। ਔਰ ਬਾਹਰ ਤਾਂ ਹੋਊ ਪਾਸੇ ਘਰਾਂ 'ਚ ਨਰਕ ਬਣਿਆ ਹੋਇਆ, ਤੇ ਨਰਕ ਰੱਬ ਨੇ ਨੀ ਬਣਾਇਆ ਬਈ, ਰੱਬ ਨੇ ਤਾਂ ਬੜੀ ਸੋਹਣੀ ਦੁਨੀਆਂ ਬਣਾਈ ਹੈ, ਬੜੀ ਪਿਆਰੀ ਬਣਾਈ ਹੈ, ਅਸੀਂ ਆਪ ਬਣਾਇਆ ਨਰਕ ਕਾਹਦੇ ਨਾਲ? ਰੋਂਗ ਥਿੰਕਿੰਗ ਨਾਲ। ਪਰਸਨੈਲਿਟੀ ਫੇਰ ਆਈ ਉਸੇ ਸਬਜੈਕਟ, ਤੁਹਾਡੀ ਮਰਜ਼ੀ ਹੈ ਕਿ ਅਸੀਂ ਚੰਗੀ ਪਰਸਨੈਲਿਟੀ ਬਣਾ ਲਈਏ ਕਿ ਮਾੜੀ ਪਰਸਨੈਲਿਟੀ ਬਣਾ ਲਈਏ। ਜੇ ਮਾੜੀ ਬਣਾਵਾਂਗੇ ਤਾਂ ਦੁਨੀਆਂ 'ਤੇ ਫ੍ਰਿਕਸ਼ਨ, ਲੜਾਈਆਂ, ਝਗੜੇ, ਈਰਖਾ, ਦੁਆਇਕ, ਨਰਕ, ਘਰਾਂ 'ਚ ਨਰਕ ਮੈਂ ਦੇਖਦਾ। ਔਰ ਇਹ ਨਹੀਂ ਵੀ ਜਿੱਥੇ ਗਰੀਬੀ ਉੱਥੇ ਨਰਕ ਹੈ, ਮੈਂ ਕੈਨੇਡਾ 3 ਵਾਰੀ ਜਾਇਆ, ਉੱਥੇ ਮੈਂ ਲੋਕਾਂ ਦੀ ਕਰੀ ਐਸ਼ੋ ਇਸ਼ ਸਾਰਾ, ਚਾਰ ਚਾਰ ਪੰਜ ਪੰਜ ਦੀ ਬੱਚੀ ਸੋਹਣੇ ਬੰਗਲੇ, ਉੱਥੇ ਨਰਕ ਹੈ ਘਰਾਂ ਦੇ ਵਿੱਚ। ਰੋਂਗ ਥਿੰਕਿੰਗ, ਸਾਰਿਆਂ ਦੇ ਕੈਰੈਕਟਰ ਕਿਸੇ ਦਾ ਨਹੀਂ ਹੈ, ਉੱਥੇ ਕਹਿੰਦੇ ਇਹਦੇ ਦੋ ਚੀਜ਼ਾਂ ਦਾ ਉੱਥੇ ਪਤਾ ਨਹੀਂ ਹੈ। ਦੇਰ ਇਜ਼ ਨੋ ਸਿਕਿਉਰਿਟੀ ਫੋਰ ਟੂ ਥਿੰਗਸ, ਇੱਕ ਮੈਰਿਜ ਦੀ ਕੋਈ ਸਿਕਿਉਰਿਟੀ ਹੈ ਨਹੀਂ, ਅਤੇ ਇੱਕ ਜੋਬ ਦੀ ਕੋਈ ਸਿਕਿਉਰਿਟੀ ਨਹੀਂ, ਪਤਾ ਨਹੀਂ ਅੱਜ ਸਵੇਰ ਤੁਸੀਂ ਗਏ ਸ਼ਾਮ ਨੂੰ ਤੁਹਾਨੂੰ ਜੋਬ ਮਿਲ ਜਾਣਾ, ਇੱਕ ਉੱਥੇ ਪਤਾ ਨਹੀਂ ਤੁਸੀਂ ਕੰਮ 'ਤੇ ਗਏ ਵਾਪਸ ਆਓਗੇ ਘਰ ਵਾਈਫ ਹੈ ਕਿ ਨਹੀਂ। ਕੋਠੜੀ ਸੱਜੇ ਕਾ ਵਿੱਚ ਵਾਸ, ਇਹ ਤਾਂ ਨਰਕ ਅਸੀਂ ਬਣਾਇਆ ਹੋਇਆ ਹੈ। ਉਹ ਵੀ ਆਰ ਗੋਇੰਗ ਹੈਡ ਲੌਂਗ, ਰੋੜੇ ਜਾ ਰਹੇ ਨਰਕ ਨੂੰ, ਨਰਕ ਰੋੜੇ ਨਹੀਂ ਜਾ ਵਸਦੇ ਪਏ। ਉਹ ਕਿਤੇ ਅੱਜ ਵੀ ਗੁਰਬਾਣੀ ਦੇ ਮਗਰ ਲੱਗੋ ਤੇ ਤੁਹਾਨੂੰ ਰੁੜੇ ਜਾਂਦੇ ਕਿ ਠੱਲ ਪੈ ਜਾਵੇ, ਤੇ ਰਾਈਟ ਥਿੰਕਿੰਗ ਕੋਈ ਤਾਂ ਕਿਸੇ ਰਾਈਟ ਥਿੰਕਿੰਗ ਵਾਲੇ ਕੋਲ ਜਾਇਆ ਕਰੋ, ਕਿਸੇ ਸਤਸੰਗ ਵਿੱਚ ਜਾਇਆ ਕਰੋ, ਕਿਸੇ ਮਹਾਂਪੁਰਖ ਕੋਲ ਜਾਇਆ ਕਰੋ, ਉਹਦੀ ਰਾਈਟਿੰਗ ਪੜ੍ਹੋ, ਬਾਣੀ ਪੜ੍ਹੋ। ਜੇ ਨਹੀਂ ਸਮਝ ਆਉਂਦੀ ਜਿਹਨਾਂ ਨੇ ਬਾਣੀ ਸਮਝ ਕੇ ਕਮਾਈ ਹੈ, ਉਹਨਾਂ ਦੀ ਸੰਗਤ ਕਰੋ, ਤੁਹਾਨੂੰ ਪਤਾ ਲੱਗੇ ਕਿ ਉਹ ਵੀ ਆਰ ਗੋਇੰਗ ਸਟਰੋਂਗ ਔਰ ਹੈਡ ਲੌਂਗ, ਅੰਨੇ ਵਾਹ ਰੁੜੇ ਜਾ ਰਹੇ ਹੈ। There is nothing good or bad. Thinking makes it so. ਅਗਰ ਨਰਕ ਬਣਾਇਆ ਤਾਂ ਅਸੀਂ ਆਪਣੀ ਰੋਂਗ ਥਿੰਕਿੰਗ ਨਾਲ ਬਣਾਇਆ, ਅਗਰ ਸਵਰਗ ਬਣਾਇਆ ਤਾਂ ਰੋਂਗ ਰਾਈਟ ਥਿੰਕਿੰਗ ਨਾਲ ਬਣਾਇਆ। ਔਰ ਪਰਸਨੈਲਿਟੀ ਚਾਹੇ ਰੋਂਗ ਥਿੰਕਿੰਗ ਦੀ ਪਰਸਨੈਲਿਟੀ ਬਣਾਓ, ਰੋਂਗ ਥਿੰਕਿੰਗ ਤੁਹਾਨੂੰ ਸੋਸਾਇਟੀ ਕਿਸੇ ਨੇ ਤੇ ਸੋਸਾਇਟੀ ਚ ਬਦਨਾਮ ਆਉਂਗੇ, ਕੋਈ ਵੜ ਨਹੀਂ ਦਿੰਦਾ, ਤੁਹਾਨੂੰ ਬੁਲਾਏਗਾ ਹੀ ਨਹੀਂ ਕੋਈ, ਆਈਸੋਲੇਟਡ ਹੋ ਜਾਓਗੇ, ਰਿਸ਼ਤੇਦਾਰ ਕਿਸੇ ਨਾਲ ਨਹੀਂ ਬਣੇਗੀ, ਘਰ ਦੇ ਘਰ ਚ ਨਹੀਂ ਬਣੇਗੀ। ਮੈਂ ਉੱਥੇ ਇਹ ਜੇ ਦੇਖੇ ਹਸਬੈਂਡ ਵੀ ਕੰਮ ਕਰ ਰਿਹਾ, ਕਿੰਨੇ ਪੈਸੇ ਕਮਾਉਂਦਾ, ਵਾਈਫ ਵੀ ਮੁੰਡੇ ਵੀ ਕਰੇ, ਸਾਰਿਆਂ ਦੇ ਆਪੋ ਆਪਣੀ ਮੂੰਹਾਂ, ਕੋਈ ਉਹ ਇੱਕ ਦੂਸਰੇ ਗੱਲ ਕਰਕੇ ਨਹੀਂ ਰਾਜ਼ੀ ਘਰਾਂ ਦੇ ਵਿੱਚ। ਇਹ ਹਾਲਤ ਇੱਥੇ ਵੀ ਉਹੀ ਹਾਲ ਹੈ। ਇਹ ਤਾਂ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਤੇ ਜੇ ਜਿਹੜੀ ਇਹਦੀ ਸੇਵਾ, ਉਹ ਰੱਬ ਦੀ ਸੇਵਾ ਕਰਨੀ ਕਿ ਇਹਦੀ ਸੇਵਾ ਕਰਨੀ ਹੈ, ਤੇ ਰੱਬ ਦੀ ਸੇਵਾ ਕਰਨੀ। ਨਾਓ ਕਮ ਲੈਟਸ ਕਮ ਬੈਕ ਟੂ ਦ ਪੁਆਇੰਟ, ਪਰਸਨੈਲਿਟੀ ਬਣਾਉਣੀ ਹੈ। ਪਰਸਨੈਲਿਟੀ ਦਾ ਅਸਰ ਹੋਏਗਾ, ਚਾਹੇ ਉਹ ਸ਼ਰਾਬੀ ਹੈ, ਜਿਹੜਾ ਸ਼ਰਾਬੀ ਹੈ ਉਹਨੇ ਆਪਣੀ ਪਰਸਨੈਲਿਟੀ ਆਪਣੀ ਕੈਰੇਕਟਰ ਬਣਾ ਲਈ, ਤੇ ਉਹਦਾ ਕੋਈ ਨਾਂ ਲੈਂਦਾ ਜਾਣਦੇ ਯਾਰ, ਉਹਦਾ ਕੀ ਨਾਮ ਲੈਣਾ। ਜੇ ਝੂਠ ਬੋਲਣ ਵਾਲਾ ਦਰੇ ਬਾਸ ਹੈਗਾ ਜਾਣਦੇ ਉਹਦਾ ਨਾਂ, ਉਹਦਾ ਡੀਲ ਕਰਨ ਨੂੰ ਕੋਈ ਤਿਆਰ ਨਹੀਂ, ਉਹਨੂੰ ਕਲੱਬ ਚ ਕੋਈ ਵੜਨ ਨੂੰ ਨਹੀਂ ਦਿੰਦਾ, ਕੋਈ ਮੈਂਬਰ ਨਹੀਂ ਬਣਾਉਂਦਾ ਉਹਨੂੰ ਕਿਸੇ ਦਾ, ਆਪਣੇ ਆਪ ਆਈਸੋਲੇਟ ਹੋ ਜਾਂਦਾ ਹੈ। ਕਿਆ ਜ਼ਿੰਦਗੀ ਹੈ ਸਾਡੀ, ਹਾਲਤ ਇਹੀ ਹੈ। ਕਿਉਂਕਿ ਅਸੀਂ ਤਾਂ ਥੋੜਾ ਬਹੁਤਾ, ਕਿਉਂਕਿ ਉਹ ਆਵਾਜ਼ ਉੱਤੇ ਹੈ, ਉਹ ਸਾਰੇ ਸਾਡੇ ਵਰਗੇ ਹੀ ਹੈ ਨਾ, ਇਸੇ ਕਰਕੇ ਸਾਡਾ ਗੁਜ਼ਾਰਾ ਹੋ। ਟੁੱਕੀ ਤੇ ਕੌਣ ਟੁੱਕੀ ਕੀ
ਪਰਸਨੈਲਿਟੀ ਬਣੀ ਹੈ, ਫਿਰ ਕਰੈਕਟ ਪਰਸਨੈਲਿਟੀ
ਪਰ ਅੰਡਰ ਦ ਗਾਈਡੈਂਸ ਆਫ ਮਹਾਂਪੁਰਖ ਕੋਈ ਜੀਵਨ ਵਾਲਾ ਪਰਸਨੈਲਿਟੀ ਵਾਲੇ ਦੀ ਗਾਈਡੈਂਸ ਵਿੱਚ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਮੋੜਾ ਵੀ ਦੇ ਸਕਦੇ ਹੋ ਤੇ ਫਿਰ ਉਸ ਨੂੰ ਫਿਰ ਨਵੇਂ ਸਿਰੇ ਨਵੀਂ ਪਰਸਨੈਲਿਟੀ ਬਣਾ ਸਕਦੇ ਹੋ। ਸੰਗਤ ਸੰਗਤ ਬਗੈਰ ਨਹੀਂ ਹੋ ਸਕਦਾ, ਆਪਣੇ ਆਪ ਤਾਂ ਰੁੜੀ ਜਾ ਰਹੇ ਹਾਂ, ਬਾਵਜੂਦ ਸਭ ਕੁਛ ਜਾਣਦੇ ਬੁੱਝਦੇ ਫਿਰ ਰੁੜੀ ਜਾ ਰਹੇ ਹਾਂ। ਦੈਟ ਇਜ਼ ਦ ਆਇਰਨੀ। ਜਦੋਂ ਪੜ੍ਹੀ ਜਾਂਦੇ ਹਾਂ, ਗੁਰਦੁਆਰਿਆਂ ਜਾਂਦੇ ਹਾਂ, ਬਹੁਤ ਕੁਛ ਸੁਣਦੇ ਸੁਣਾ ਕੇ ਫਿਰ ਵੀ ਰੁੜੀ ਜਾਂਦੇ ਰੁੜੀ ਜਾਂਦੇ। ਹਾਂਜੀ, ਇੱਥੇ ਇਹ ਮੈਂ ਗੱਲ ਕਰ ਰਿਹਾ ਤਿੰਨਾਂ ਗੁਣਾਂ ਦੀ, ਹੁਣ ਤੇ ਗੱਲ ਕੀਤੀ ਹੈ ਤਿੰਨਾਂ ਗੁਣਾਂ ਦੀ, ਹੋਂ ਦੀ, ਹੋਂ ਦੇ ਦਾਇਰੇ ਦੀ। ਹੋਰ ਦੁਨੀਆਂ ਹੈਗੀ, ਉਹ ਨਾਮ ਦੀ ਦੁਨੀਆਂ ਹੈ, ਉਹ ਰੱਬੀ ਦੁਨੀਆਂ ਹੈ, ਉਹ ਗ੍ਰੇਸ ਦੀ ਦੁਨੀਆਂ ਹੈ, ਤਿੰਨਾਂ ਗੁਣਾਂ ਤੋਂ ਉੱਤੇ ਹੈ। ਉੱਥੇ ਜਿਨ੍ਹਾਂ ਨੇ ਬਾਣੀ ਦੀ ਕਮਾਈ ਕੀਤੀ ਹੈ, ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਹਨੇ ਉੱਚੀ ਸੰਗਤ ਕੀਤੀ ਹੈ, ਉਹ ਕਿਸੇ ਵੇਲੇ ਚੰਗੇ ਭਾਗਾਂ ਨੂੰ ਕਿਸੇ ਮਹਾਂਪੁਰਖ ਪਰਸਨੈਲਿਟੀ ਵਾਲਾ ਇਲਾਹੀ ਪਰਸਨ, ਦੇਖੋ ਇੱਥੇ ਇਲਾਹੀ ਪਰਸਨੈਲਿਟੀ ਵਾਲਾ, ਡਿਵਾਈਨ ਪਰਸਨੈਲਿਟੀ ਵਾਲਾ, ਉੱਚੀ ਆਤਮਕ ਪਰਸਨੈਲਿਟੀ ਵਾਲਾ ਕਿਤੇ ਮਿਲ ਜਾਵੇ ਤੇ ਉਹਦਾ ਤੁਹਾਡੇ ਤੇ ਕਿਉਂ ਕਿਉਂ ਮਿਲ ਜਾਏ। ਮੈਂ ਪਹਿਲਾਂ ਦੱਸ ਚੁੱਕਿਆ, ਇਹ ਦੁਨਿਆਵੀ ਜਿਹੜੀ ਲੋਕ ਹੈਗੇ, ਇਹ ਆਪਣੇ ਵਾਈਬ੍ਰੇਸ਼ਨ ਇਮਨੇਟ ਕਰ ਰਹੇ ਹੈ, ਜਿਵੇਂ ਫੁੱਲ ਖੁਸ਼ਬੂ, ਫੁੱਲ ਦੀਆਂ ਕਿਰਨਾਂ, ਖੁਸ਼ਬੂ ਦੀਆਂ ਕਿਰਨਾਂ ਬਾਹਰ 24 ਘੰਟੇ ਨਿਕਲ ਰਹੀਆਂ। ਇਸ ਤਰ੍ਹਾਂ ਹਰੇਕ ਇਨਸਾਨ ਦੇ ਉਹਦੇ ਕੈਰੇਕਟਰ ਅਨੁਸਾਰ, ਉਹਦੀ ਥਿੰਕਿੰਗ ਅਨੁਸਾਰ, ਉਹਦੇ ਵਿੱਚੋਂ ਵਾਈਬ੍ਰੇਸ਼ਨ ਨਿਕਲ ਰਹੇ ਹੈ, ਜਿਹਨੂੰ ਅਸੀਂ ਔੜਾ, ਉਹ ਆਪਣੇ ਉਦਾਲੇ ਇੱਕ ਸਰਕਲ, ਇੱਕ ਸਰਕਮਫਰੈਂਸ, ਜਿਹਨੂੰ ਅੰਗਰੇਜ਼ ਔੜਾ ਕਹਿੰਦੇ ਆ, ਉਹ ਲਈ ਫਿਰਦਾ ਹੈ ਹਰ ਇੱਕ ਇਨਸਾਨ ਦੇ ਨਾਲ ਨਾਲ ਹੈ। ਜਿਹੋ ਜਿਹੇ ਕੈਰੇਕਟਰ ਹੈ, ਉਹ ਜੀ ਤੁਹਾਡੀ ਪਰਸ, ਉਹ ਜਿਹਾ ਤੁਹਾਡੀ ਔੜਾ ਹੈ, ਤੇ ਉਹਦੇ ਚ ਉਹ ਜੇ ਤੁਹਾਡੇ ਵਾਈਬ੍ਰੇਸ਼ਨ ਨਿਕਲ ਰਹੇ ਹੈ। ਜੇ ਤਾਂ ਤੁਹਾਡੇ ਨਾਲ ਕੋਈ ਤਕੜਾ ਆ ਗਿਆ ਹਿਟਲਰ ਵਰਗਾ, ਤਾਂ ਉਹਨੇ ਤੁਹਾਡੇ ਤੇ ਅਸਰ ਕਰ ਦੇਣਾ ਹੈਗਾ। ਜੇ ਤੁਹਾਡੇ ਨਾਲ ਕੋਈ ਕਮਜ਼ੋਰ ਗਿਆ, ਤੁਸੀਂ ਤੁਹਾਡਾ ਅਸਰ ਉਹਦੇ ਤੇ ਹੋ ਜਾਣਾ। ਨੈਚੁਰਲ ਲਾਅ ਹੈ। ਸੋ ਜੇਕਰ ਅਸੀਂ ਆਪਣੇ ਕੈਰੇਕਟਰ ਉੱਚੇ ਕੀਤੇ ਹੋਣ, ਜਾਂ ਥੋੜਾ ਬਹੁਤਾ ਸਾਡੇ ਚ ਭੁੱਖ ਹੋਵੇ ਕਿ ਅਸੀਂ ਆਪਣੀ ਜ਼ਿੰਦਗੀ ਉੱਚੇ ਕਰੀਏ, ਕਿ ਰੁੜੇ ਜਾਂਦੇ ਹਾਂ, ਪਰ ਰੁੜੇ ਅਸੀਂ ਸੰਤ ਕੇ ਅਸੀਂ ਹਰ ਇੱਕ ਸਮਝੀ ਬੈਠਾ ਹੈ, ਕਿਆ ਹੈ ਰਾਈਟ, ਘਰਾਂ 'ਚ ਕਿਉਂ ਰੌਲੇ ਪਏਗੇ, ਹਰ ਇੱਕ ਐਡਮਿਟ ਕਰ ਲੱਗੇ, ਹਾਂ ਮੇਰੀ ਗਲਤ, ਘਰਾਂ 'ਚ ਰੌਲੇ ਨਾ ਪਾਉਣ, ਘਰਾਂ 'ਚ ਰੌਲੇ ਪਏ ਹੋਏ, ਸੋਸਾਇਟੀ 'ਚ ਰੌਲੇ, ਗੁਰਦੁਆਰਿਆਂ 'ਚ ਰੌਲੇ, ਗੁਰਦੁਆਰੇ ਜਿਹਨੂੰ ਰਾਹ ਦੱਸਣਾ ਸਾਨੂੰ, ਉੱਥੇ ਰੌਲੇ ਪਏ ਹੈ। ਹੋਰ ਤਾਂ ਹੋਰ ਸਾਡੇ ਤਖ਼ਤਾਂ 'ਚ ਰੌਲੇ ਪਏ, ਸਾਡੇ ਰਿਲੀਜੀਅਸ ਲੀਡਰਾਂ 'ਚ ਰੌਲੇ ਪਏ, ਕਿਉਂਕਿ ਉਹਨਾਂ ਦੀ ਪਰਸਨੈਲਿਟੀ 'ਚ ਨੁਕਸ ਹੈ। ਉਹਨਾਂ ਨੇ ਜੀ ਗੁਰਬਾਣੀ ਨੂੰ ਦੀ ਅਗਵਾਈ ਨਹੀਂ ਲਈ, ਐਡਵਾਈਸ ਨਹੀਂ ਲਈ, ਗੁਰਬਾਣੀ ਅਨੁਸਾਰ ਆਪਣਾ ਜੀਵਨ ਨਹੀਂ ਬਤੀਤ ਕੀਤਾ। ਪਰ ਇਹ ਸਾਰੇ ਤਿੰਨਾਂ ਗੁਣਾਂ ਦੀ ਗੱਲ ਹੈ ਨਾ, ਇੱਕ ਚੌਥੇ ਪਦ ਦੀ ਗੱਲ ਹੈ। ਜਿਨ੍ਹਾਂ ਨੇ ਗੁਰਬਾਣੀ ਕਮਾਈ ਹੈ, ਸਿਮਰਨ ਕੀਤਾ ਹੈ, ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਉਹਨਾਂ ਦੇ ਅੰਦਰ ਉਹਨਾਂ ਮਹਾਂਪੁਰਖਾਂ ਤੋਂ ਵਾਈਬ੍ਰੇਸ਼ਨ ਮਿਲ ਮਿਲ ਕੇ, ਉਹ ਜਦੋਂ ਕਿਸੇ ਮਹਾਂਪੁਰਖ ਕੋਲ ਜਾਂਦੇ ਆ, ਜੇ ਤੁਹਾਡੀ ਮਾਈਕ ਤਿਆਰ, ਯਾਦ ਰੱਖੋ ਮਾਈਕ, ਜਿਹਦੀ ਮਾਈਕ ਤਿਆਰ ਹੈ ਉਹ ਮਹਾਂਪੁਰਖ ਕੋਲ ਜਾਂਦਾ ਹੈ, ਮਹਾਂਪੁਰਖ ਦੇ ਅੰਦਰ ਡਿਵਾਈਨ ਪਰਸਨੈਲਿਟੀ ਹੁੰਦੀ ਹੈ, ਉਹ ਗਲੋਇੰਗ ਪਰਸਨੈਲਿਟੀ ਹੁੰਦੀ ਹੈ, ਉਹ ਫੇਥ ਵਾਲੀ ਪਰਸਨੈਲਿਟੀ ਹੁੰਦੀ ਹੈ, ਉਹ ਕਨਵਿਕਸ਼ਨ ਵਾਲੀ ਪਰਸਨੈਲਿਟੀ ਹੁੰਦੀ ਹੈ, ਔਰ ਇੰਨੀ ਡਾਇਨਾਮਿਕ ਹੁੰਦੀ ਹੈ ਕਿ ਉਹਦੇ ਅੰਦਰੋਂ ਇੰਨੇ ਡਾਇਨਾਮਿਕ ਵਾਈਬ੍ਰੇਸ਼ਨ ਨਿਕਲਦੀਆਂ ਹੈ ਕਿ ਸਾਡੇ ਵਰਗੇ ਜਾਂਦੇ। ਪਰ ਯਾਦ ਰੱਖੋ ਮਾਇਕ, ਹਰ ਇੱਕ ਦੇ ਥੋੜ੍ਹਾ ਬਹੁਤਾ ਅਸਰ ਉਹ ਜਿਹਾ ਆਉਂਦਾ ਹੈ, ਹੈਰਾਨੀ ਜਿਹੀ ਆਉਂਦੀ ਹੈ, ਕੋਈ ਚੰਗਾ ਚੰਗਾ ਲੱਗਦਾ ਹੈ, ਪਰ ਉਹ ਇਨਫੈਕਸ਼ਨ ਨਹੀਂ ਹੁੰਦੀ। ਇਨਫੈਕਸ਼ਨ ਸਿਰਫ ਉਹ ਜਿਹਦਾ ਮਾਇਕ ਤਿਆਰ ਹੈ, ਜਿਹਦਾ ਮਾਇਕ ਤਿਆਰ ਹੈ ਤੇ ਉਹ ਉਦੋਂ ਉਹਦੇ ਵਾਈਬ੍ਰੇਸ਼ਨ ਉਹ ਲੈਣ,
ਇਕਦਮ ਉਹਦੇ ਅੰਦਰ ਵਾਹਿਗੁਰੂ, ਕਿਉਂਕਿ ਮਹਾਂਪੁਰਖ ਦੇ ਇਹ ਦੁਨਿਆਵੀ ਲੋਕਾਂ ਦੇ ਚਾਬੀ ਕਬਾਬੀਆਂ ਦੇ ਕਾਮੀ ਕ੍ਰੋਧੀਆਂ ਦੇ ਵਾਈਬ੍ਰੇਸ਼ਨ ਪ੍ਰੈਕਟਿਸ ਕਰ ਕਰਕੇ, ਅਭਿਆਸ ਕਰ ਕਰਕੇ, ਸਿਮਰਨ ਕਰ ਕਰਕੇ, ਹੈਬਿਟ ਬਣਾ ਕੇ ਉਹਨਾਂ ਦੇ ਵਾਈਬ੍ਰੇਸ਼ਨ ਬੜੇ ਸਟਰੋਂਗ ਹੋ ਸਕਦੇ ਹਨ, ਤਾਂ ਨਾਮ ਜਪਣ ਵਾਲੇ ਦੇ, ਬਾਣੀ ਪੜ੍ਹਨ ਵਾਲੇ ਤਾਂ ਉਦੋਂ ਕਰੋੜਾਂ ਗੁਣਾ ਜ਼ਿਆਦਾ ਤਾਕਤਵਰ ਉਹਨਾਂ ਦੇ ਵਾਈਬ੍ਰੇਸ਼ਨ ਹੋ ਜਾਂਦੇ ਹਨ। ਤੇ ਉਹ ਜੇ ਤੁਹਾਡਾ ਮਾਈਕ ਤਿਆਰ ਹੋਵੇ, ਇਹੋ ਜਿਹੇ ਮਹਾਂਪੁਰਖਾਂ ਕੋਲ ਜਾਓ, ਫਾਇਦਾ ਸਾਰਿਆਂ ਤੇ ਹੁੰਦਾ ਹੈ। ਦੇਖੋ ਮਹਾਂਪੁਰਖ ਕੋਲ ਜਾਣਾ, ਇਹੋ ਜਿਹੇ ਮਹਾਂਪੁਰਖ ਸਾਰਿਆਂ ਨੂੰ ਫਾਇਦਾ ਹੁੰਦਾ ਹੈ, ਕਿਉਂਕਿ ਜਿਹੜੇ ਅਸੀਂ ਵੀ ਜਾਣਦੇ ਹਾਂ ਨਾ, ਕਮ ਅਜ਼ ਕਮ ਉਸ ਵਕਤ ਸਾਡੇ ਮਨ ਦੇ ਉੱਤੇ ਸਾਡੇ ਰੋੜੇ ਮਨ ਚ ਰੁੜਿਆ ਜਾਂਦਾ, ਮਨ ਥੋੜਾ ਜਿਹਾ ਟੈਂਪਰੇਰੀ ਸ਼ਾਂਤੀ ਜੀ ਆਉਂਦੀ ਹੈ, ਕੁਝ ਸ਼ਾਂਤੀ ਜੀ ਆਉਂਦੀ ਹੈ, ਤੇ ਕੁਝ ਠਾ ਰਹਾਓ ਜਿਹਾ, ਕਿਉਂਕਿ ਉਹ ਜ਼ਬਰਦਸਤ ਹੈ, ਬੜੀ ਜ਼ਬਰਦਸਤ ਵਾਈਬ੍ਰੇਸ਼ਨ ਹੁੰਦੀ ਹੈ ਮਹਾਂਪੁਰਖਾਂ ਦੀ, ਤੇ ਥਲ ਪੈਂਦੀ ਹੈ ਥੋੜੇ ਚਿਰ ਲਈ, ਕੋਈ ਸ਼ਾਂਤੀ ਜੀ, ਕੁਝ ਆਸ ਜਿਹਾ ਮਾੜਾ ਜਿਹਾ ਆਉਂਦਾ, ਪਰ ਉੱਥੋਂ ਨਿਕਲੇ ਤੇ ਉਹ ਅੰਦਰੋਂ ਹੋਏ 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 ਅੰਦਰਲਾ ਗੰਨ, ਉਹ ਅੰਦਰਲੀ ਪਰਸਨੈਲਿਟੀ ਫੇਰ ਖੜੀ ਹੋ ਜਾਂਦੀ ਹੈ। ਪਰਸਨੈਲਿਟੀ ਬਣਾਈ ਹੋਈ ਹੈ ਵੀ ਕਿਸੇ ਦਾ ਕੀ ਕਸੂਰ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਉਹ ਦੋਸ਼ ਨੇ ਦੀਜੇ ਅਵਰ ਜਣਾ, ਮੈਂ ਆਪਣੀ ਪਰਸਨੈਲਿਟੀ ਆਪ ਬਣਾਈ ਹੈ, ਮੈਂ ਦੋਸ਼ ਕਿਹਨੂੰ ਦਿਆਂ, ਕਿ ਮੇਰਾ ਹਸਬੈਂਡ ਹੈ ਜਾਂ ਮੇਰੀ ਵਾਈਫ ਹੈ ਜਾਂ ਮੇਰਾ ਪੁੱਤ ਹੈ ਜਾਂ ਮੇਰੇ ਗੁਆਂਢੀ ਹੋਏ ਭਾਈ, ਨਾ ਨਾ ਨਾ, ਦੋਸ਼ ਨਾ ਦਿਓ ਕਿਸੇ ਨੂੰ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਪਣੇ। ਹਾਂ ਫਿਰ ਮਹਾਂਪੁਰਖ ਕੋ ਜਾਣ ਨਾਲ ਇਹ ਨਿਸ਼ਾਨੀ ਹੈ ਮਹਾਂਪੁਰਖ ਦੀ, ਕਿ ਤੁਸੀਂ ਜਾਓ, ਤੁਹਾਡਾ ਮਨ ਦੁਨੀਆਂ 'ਚ ਰੁੜਿਆ ਜਾਂਦਾ ਵੀ ਅੱਗ 'ਚ ਬਲਦਾ ਛੱਡਦਾ, ਈਰਖਾ ਦੁਆਇਸ ਨਾਲ ਛੱਡਦਾ ਵੀ ਇੱਕ ਵਾਰੀ ਉਹਦੇ ਔੜੇ ਦੇ ਅੰਦਰ, ਇਹ ਯੂ ਆਰ ਏ ਉਹਦੇ ਇਨਫਲੂਐਂਸ ਦੇ ਸਰਕਮਸਟੈਂਸ ਦੇ ਵਿੱਚ, ਸਰਕਲ ਦੇ ਵਿੱਚ ਆਉਂਦਿਆਂ ਹੀ ਤੁਹਾਡੇ ਮਨ ਉਹ ਜਲਦਾ ਜਲਦਾ ਥੋੜ੍ਹੀ ਜਿਹੀ ਠੰਡ ਪੈ ਜਾਏਗੀ, ਥੋੜ੍ਹੇ ਚਿਰ ਲਈ ਠੰਡ ਪਊਗੀ, ਮਨ ਇਕਾਗਰ ਹੋਏਗਾ ਭੱਜਿਆ ਫਿਰਦਾ, ਤੇ ਤੁਹਾਡਾ ਜੀ ਕਰੇਗਾ ਵਾਹਿਗੁਰੂ 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 ਕਰਨ ਨੂੰ ਜੀ ਕਰੇਗਾ। ਇਹ ਕਿਉਂ ਹੋਇਆ, ਕਿਉਂ ਠੱਲ ਪਈ, ਕਿਉਂ ਉਹਦਾ ਜੀ ਕੀਤਾ ਵਾਹਿਗੁਰੂ ਵਾਹਿਗੁਰੂ ਕਰਨ ਨੂੰ, ਬਾਣੀ ਪੜ੍ਹਨ ਨੂੰ ਕਿਉਂ ਜੀਤਾ, ਉਹ ਸਾਰੀ ਉਹਦੀ ਡਾਇਨਾਮਿਕ ਪਰਸਨੈਲਿਟੀ ਦਾ ਨਤੀਜਾ ਹੈ, ਪਰ ਇਹ ਟੈਂਪਰੇਰੀ ਹੈ। ਸੋ ਕੀ ਕਿਹਾ ਹੈ ਬਾਣੀ ਨੇ, ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ, ਕਿਰਪਾ ਜੇ ਹੋਵੇ ਤਾਂ ਸਾਧੂ ਸੰਗਤ ਮਿਲੀ ਤਾਂ ਕੀ ਕਰਨਾ ਚਾਹੀਦਾ। ਦੇਖੋ ਨੈਕਸਟ ਤੁਕ ਕੀ ਕਹਿੰਦੀ ਹੈ, ਇਹ ਸਾਧੂ ਦੀ ਸੰਗਤ ਇੱਕ ਵਾਰੀ ਕਿਤੇ ਹੋ ਗਿਆ ਇਤਫਾਕ ਨਾ, ਇਹ ਇਤਫਾਕ ਨਾ ਹੋ ਗਿਆ, ਨਹੀਂ ਨਹੀਂ, ਇਹ ਤਾਂ ਜਿਉਂ ਜਿਉਂ ਇਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ, ਇਹਨੂੰ ਵਧਾਓ, ਜਿੰਨੀ ਵਧਾਓਗੇ ਸਾਧੂ ਸੰਗਤ ਤਿਉਂ ਤਿਉਂ ਉਹਦਾ ਉਹ ਸਾਧੂ ਦਾ ਰੰਗ, ਉਹ ਉੱਚਾ ਆਤਮਕ ਰੰਗ ਤੁਹਾਨੂੰ ਚੜ੍ਹਦਾ ਜਾਏਗਾ। ਕਿਉਂਕਿ ਧਿਆਨ ਕਰੋ, ਕਿਉਂ ਕਿ ਉਹਦੇ ਔੜੇ ਵਿੱਚ ਉਹਦੇ ਸਰਕਲ ਵਿੱਚ ਮਾਇਆ ਦਾ, ਮਾਇਆ ਨੂੰ ਜਿਵੇਂ ਰੋਸ਼ਨੀ ਦੇ, ਜਿੱਥੇ ਰੋਸ਼ਨੀ ਹੈ ਉੱਥੇ ਹਨੇਰ ਨਹੀਂ ਆ ਸਕਦਾ, ਹਨੇਰ ਪਰੇ ਰਹਿ ਜਾਂਦਾ, ਇਸੇ ਤਰ੍ਹਾਂ ਮਾਇਆ ਉੱਥੇ ਪਰੇ ਰਹਿੰਦੀ, ਕਾਮ ਕਰੋੜ ਲੋਭ ਹੰਕਾਰ ਉਹਦੇ ਔੜੇ 'ਚ ਉਹਦੇ ਸਰਕਲ 'ਚ ਨਹੀਂ ਆਉਂਦੇ, ਇਸ ਕਰਕੇ ਪਹਿਲਾਂ ਤਾਂ ਉਹਨਾਂ ਤੋਂ ਛੁਟਕਾਰਾ ਹੋ ਜਾਂਦਾ, ਜਿੰਨੇ 'ਚ ਉੱਥੇ ਬੈਠੇ ਪਹਿਲਾਂ ਤਾਂ ਉਹਨਾਂ ਤੋਂ ਛੁਟਕਾਰਾ ਹੋ ਜਾਂਦਾ। ਫਿਰ ਉਹ ਜਿਹੜੇ ਪਿਛਲੇ ਉਹਦੇ ਬਦਬੂ ਹੈਗੀ ਨਾ ਟੈਂਪਰੇਰੀਲੀ, ਉਹ ਇੰਨੀ ਜ਼ਬਰਦਸਤ ਖੁਸ਼ਬੂ ਆਉਂਦੀ ਹੈ ਟੈਂਪਰੇਰੀ, ਆਪਾਂ ਵੀ ਭਾਵੇਂ ਕਿੰਨਾ ਜ਼ੁਕਾਮ ਹੋਇਆ ਵੀ ਉੱਥੇ ਨੰਘੋ, ਕਿੰਨੀ ਉਦਾਰੇ ਬਦਬੂ ਹੋਵੇ, ਜਿਹਨੂੰ ਫੁੱਲ ਦੇ ਕੋਲ ਦੀ ਨੰਘੋਗੇ ਤੁਹਾਨੂੰ ਇੱਕ ਸੈਕਿੰਡ ਲਈ ਖੁਸ਼ਬੂ ਜ਼ਰੂਰ ਆ ਜਾਏਗੀ, ਦੋਨਾਂ 'ਚ ਕੁਝ ਕੁਝ ਤੁਹਾਨੂੰ ਖੁਸ਼ਬੂ ਆਊਗੀ, ਕੁਝ ਠੰਡ ਪਵੇਗੀ, ਪਰ ਉਹ ਟੈਂਪਰੇਰੀ ਹੈ। ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਵਧਾਓ, ਕੀ ਸਾਧੂ ਸੰਗਤ ਵਧਾਓ, ਜਿਉਂ ਜਿਉਂ ਇਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ ਚੜ੍ਹਦਾ ਜਾਏਗਾ। ਕੀ ਜਿਹੜਾ ਅੱਗੇ ਪੰਜਾਂ ਦਾ ਰੰਗ ਚੜਿਆ ਹੋਇਆ ਤੁਹਾਨੂੰ, ਧਿਆਨ ਕਰੋ, ਪੰਜਾਂ ਦਾ ਰੰਗ ਚੜਿਆ ਹੈਗਾ ਉਹ ਨਿਊਟਰਲਾਈਜ਼ ਹੁੰਦਾ ਜਾਂਦਾ ਹੈ। ਉਹ ਕਿਸ ਤਰ੍ਹਾਂ ਨਿਊਟਰਲਾਈਜ਼ ਹੁੰਦਾ ਹੈ, ਉਹ ਜੇ ਵਾਈਬ੍ਰੇਸ਼ਨ ਉਹਦੀ ਡਾਇਨਾਮਿਕ ਵਾਈਬ੍ਰੇਸ਼ਨ ਹੈ ਨਾ, ਉਹ ਉਹਨਾਂ ਨੂੰ ਨਿਊਟਰਲਾਈਜ਼ ਕਰਦੇ ਜਾਂਦੇ ਹੈ। ਜੇ ਤੁਸੀਂ ਲਗਾਤਾਰ ਸਾਧੂ ਸੰਗਤ ਕਰਦੇ ਰਹੋ, ਤੁਹਾਡੇ ਪਾਪਾਂ ਅੱਜ ਦੇ ਨਹੀਂ ਕਰੋੜਾਂ ਜਨਮਾਂ ਦੇ ਪਾਪ ਸਾਰੇ ਸਭਾ ਛੱਡ ਜਾਣਗੇ, ਫਿਰ ਯੂ ਕੈਨ ਸਟਾਰਟ ਯੂਅਰ ਲਾਈਫ ਐਨ ਯੂ। ਆਉਣਗੇ ਜਿਹੜੇ ਬਾਣ ਚ ਲਿਖੇ ਹੋਏ, ਉਹ ਗੁਣ ਆ ਜਾਣਗੇ ਜਿਹੜੇ ਉਸ ਮਹਾਂਪੁਰਖ ਚ ਹੈਗੇ। ਉਹ ਕੀ ਹੈ? ਉਹ ਹੈ ਪ੍ਰੀਤ, ਪ੍ਰੇਮ, ਰਸ, ਚਾਉ। ਹਾਂ, ਉਹ ਕੀ ਹੈ? ਦਿਆ, ਖਿਮਾ, ਤਨ, ਪ੍ਰੀਤ, ਦਿਆ, ਖਿਮਾ ਨਾਲ ਤੁਹਾਡੀ ਪ੍ਰੀਤੀ ਹੋਊਗੀ, ਫਿਰ ਕੀ ਹੋ ਜੂਗਾ? ਫਿਰ ਤੁਸੀਂ ਕੀ ਬਣ ਜਾਓਗੇ? ਫਿਰ ਹੁਣ ਮਾਇਆ ਦੇ ਫੁੱਲ ਬਣੇ ਹੋਏ ਆ, ਕਿਉਂਕਿ ਮਾਇਆ ਦੀ ਸੇਵਾ, ਮਾਇਆ ਦਾ ਅਭਿਆਸ ਕਰਦੇ। ਮਾਇਆ ਸਾਡੀ ਰੱਬ ਹੈ, ਮਾਇਆ ਨੂੰ ਪੂਜਦੇ ਹਾਂ। ਮਾਇਆ ਇਹ ਨਾ ਡਾਲਰ ਸਿਰਫ ਮਾਇਆ ਨਹੀਂ ਹੈ, ਪਹਿਲਾਂ ਤਾਂ ਮਾਇਆ ਆਪਣਾ ਆ ਸਰੀਰ ਹੀ ਹੈ। ਮੈਂ ਮੇਰੀ ਹੀ ਮਾਇਆ ਹੈ, ਮੈਂ ਤੇ ਮੇਰੀ। ਮੈਨੂੰ ਇਉਂ ਕਹਿਤਾ, ਮੈਨੂੰ ਇਉਂ ਕਹਿਤਾ, ਮੇਰਾ ਯੇ ਹੈ, ਮੈਂ ਮੇਰੀ। ਸਭ ਤੋਂ ਪਹਿਲਾਂ ਤਾਂ ਵੱਡੀ ਮਾਇਆ ਤਾਂ ਇਹ ਮੈਂ ਮੇਰੀ ਦੀ ਹੈ। ਫਿਰ ਮੇਰਾ ਪਰਿਵਾਰ, ਮੇਰਾ ਘਰ, ਮੇਰਾ ਯੇ, ਮੇਰਾ ਵੋ, ਮੇਰਾ ਦੁਸ਼ਮਣ, ਮੇਰਾ ਦੋਸਤ, ਇਹ ਸਾਰੀ ਦੁਨੀਆਂ ਮਾਇਆ ਹੈ। ਸਭ ਕੁਛ ਅਸਲ ਵਿੱਚ ਮਾਇਆ ਦੀ ਮੀਨਿੰਗ ਮੈਂ ਬੜੇ ਸੋਹਣੇ ਕਿਤੇ ਕਹਿੰਦੇ, ਗੋਡ ਲੈਸਨੈਸ ਇਜ਼ ਮਾਇਆ। ਜਿੱਥੇ ਰੱਬ ਹੈ ਨਹੀਂ, ਉੱਥੇ ਮਾਇਆ ਹੈ। ਰੱਬ ਦੀ ਗੈਰ ਹਾਜ਼ਰ ਨਾ ਮਾਇਆ ਹੈ। ਅਸੀਂ ਮਾਇਆ ਦੇ ਪੁਜਾਰੀ ਹੈ, ਕਹਿਣ ਨੂੰ ਮੱਥਾ ਤੇ ਉੱਥੇ ਜਾ ਕੇ ਅਸੀਂ ਪੈਂਤ ਦੇਖਦੇ, ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ, ਪਰ ਸਾਡਾ ਰੱਬ ਮਾਇਆ ਹੈ। ਜਿਹਦੇ ਦਿਨ ਰਾਤ ਰੱਬ ਤਾਂ ਉਹਦਾ ਉਹੀ ਹੈ ਨਾ, ਜਿਹਦਾ ਉਹ ਦਿਨ ਰਾਤ ਸਿਮਰਨ ਕਰਦਾ। ਅਸੀਂ ਮਾਇਆ ਦਾ ਸਿਮਰਨ ਕਰਦੇ ਹਾਂ, ਦਿਨ ਰਾਤ ਗਿਣਦੇ ਰਹਿੰਦੇ ਹਾਂ, ਮੇਰੀ ਧੀ, ਮੇਰਾ ਪੁੱਤ। ਉਸ ਖਤਰ ਕਦੇ ਮਾਇੰਡ ਵਿਹਲਾ ਹੋਇਆ ਇਹਨਾਂ ਤੋਂ? ਜੇ ਸਿਮਰਨ ਕਰਦੇ ਉਹੀ ਤੁਹਾਡਾ ਰੱਬ ਹੈ, ਚਾਹੇ ਤੁਸੀਂ ਮੰਨੋ ਨਾ ਮੰਨੋ। ਇਟ ਇਜ਼ ਫੈਕਟ, ਇਨਕਾਰ ਕਰੋ ਤੁਹਾਡੀ ਮਰਜ਼ੀ। ਜਿਹਦਾ ਦਿਨ ਰਾਤ ਥਿੰਕ ਥਿੰਕ, ਉਹ 24 ਘੰਟੇ ਤੁਹਾਨੂੰ ਰੱਬ ਨੇ ਦਿੱਤੇ ਆ। ਦੇਖੋ 24 ਘੰਟਿਆਂ ਚ ਧਿਆਨ ਕਰੋ ਕਿੰਨਾ ਕੁ ਮਾਇੰਡ ਤੁਹਾਡਾ ਰੱਬ ਵੱਲ ਜਾਂਦਾ, ਕਿੰਨੇ ਕੁ ਸੈਕਿੰਡ ਸੈਕਿੰਡ ਮਿੰਟ ਵੀ ਨਹੀਂ ਦੇਖੇ, ਕਿੰਨੇ ਕੁ ਬਾਕੀ ਕਿੰਨਾ ਕੁ ਟਾਈਮ ਤੁਹਾਡਾ ਮਾਇਆ ਚ ਜਾਂਦਾ। ਮਾਇਆ ਯਾਦ ਰੱਖੋ, ਰੱਬ ਤੋਂ ਬਗੈਰ ਜੋ ਕੁਛ ਸੋਚਦੇ ਹੋ ਸਭ ਮਾਇਆ। ਫਿਰ ਸਾਡੇ ਕੈਰੇਕਟਰ ਕਿਵੇਂ ਬਣੇ, ਸਾਡਾ ਪਰਸਨੈਲਿਟੀ ਕਿਵੇਂ ਬਣੇ? ਹੁਣ ਪਰਸਨੈਲਿਟੀ ਕੀ ਹੈ? ਰੱਬ ਪਰਸਨੈਲਿਟੀ ਹੈ ਇੱਕ ਐਸੀ। ਮਹਾਤਮਾ ਗਾਂਧੀ ਇੱਕ ਪਰਸਨੈਲਿਟੀ ਸੀਗਾ, ਜਿੰਨੇ ਪੀਰ ਪੈਗੰਬਰ ਹੋਏ, ਗੁਰੂ ਹੋਏ, ਉਹ ਪਰਸਨੈਲਿਟੀ ਸੀਗੇ। ਅਸੀਂ ਸਿਰਫ ਉਹਨੂੰ, ਸਾਡੀ ਗਲਤ ਫਹਿਮੀ ਇਹ ਹੈ, ਸਾਡੀ ਮਿਸਅੰਡਰਸਟੈਂਡਿੰਗ ਇਹ ਹੈ ਕਿ ਅਸੀਂ ਉਹਨਾਂ ਨੂੰ ਸਰੀਰ ਸਮਝਦੇ ਸੀਗੇ। ਅਸੀਂ ਇਹ ਸਮਝ ਬੈਠੇ, ਪਰ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਹੈ, ਆਦਿ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝ, ਨਾ ਉਹ ਆਇਆ ਨਾ ਗਿਆ, ਨਾ ਉਹ ਜੰਮੇ ਨਾ ਮਰੇ, ਉਹ ਕਿੱਥੇ ਹੈ? ਉਹ ਹਮੇਸ਼ਾ ਹੈ, ਕਿੱਥੇ? ਉਹ ਪਰਸਨੈਲਿਟੀ ਚ ਹੈ। ਅਗਰ ਦੇਖਣਾ ਹੋਵੇ ਆਪਾਂ ਕਹਿੰਦੇ ਖੁਸ਼ਬੋ, ਧਿਆਨ ਕਰੋ, ਜਦੋਂ ਅਸੀਂ ਖੁਸ਼ਬੋ ਕਹਿੰਦੇ ਉਦੋਂ ਸਾਨੂੰ ਗੁਲਾਬ ਦੇ ਫੁੱਲ ਵੱਲ ਧਿਆਨ ਜਾਂਦਾ ਹੈ। ਗੁਲਾਬ ਦੇ ਫੁੱਲ ਤਾਂ ਇੱਕ ਨੀ, ਅਨੇਕਾਂ ਹੈਗੇ। ਜਦੋਂ ਖੁਸ਼ਬੋ ਸਾਨੂੰ ਲੋੜ ਹੋ ਗਈ, ਅਸੀਂ ਗੁਲਾਬ ਦੇ ਫੁੱਲ ਨੂੰ ਲੱਭਾਂਗੇ, ਹੋਰ ਕਿਸੇ ਫੁੱਲ ਨੂੰ ਲੱਭਾਂਗੇ, ਖੁਸ਼ਬੋ ਉਹਦੇ ਚ ਆਉਂਦੀ ਹੈ ਨਾ। ਤੇ ਅਗਰ ਰੱਬ ਦੀ ਪਰਸਨੈਲਿਟੀ ਲੱਭਣੀ ਹੈ, ਰੱਬ ਦੀ ਪਰਸਨੈਲਿਟੀ ਪ੍ਰਗਟ ਦੇਖਣੀ ਹੈ, ਮੈਨੀਫੈਸਟੇਸ਼ਨ ਆਫ ਗੋਡ ਕਿਹਦੇ ਚ ਹੁੰਦੀ ਹੈ? ਪਰਸਨੈਲਿਟੀ ਉਹਦੀ ਹਾਜ਼ਰ ਨਾਜ਼ਰ ਪਰਸਨੈਲਿਟੀ ਤਮਾਮ ਪੁਰਖ ਜਿਨ੍ਹਾਂ ਨੇ ਬਾਣੀ ਕਮਾਈ ਹੈ, ਜਿਨ੍ਹਾਂ ਨੇ ਸਿਮਰਨ ਕਰਦੇ ਆ, ਤੂੰ ਤੂੰ ਕਰਤਾ, ਤੂੰ ਪਿਆ ਹੋ ਗਿਆ, ਆਪ ਹੀ ਉਹ ਪਰਸਨੈਲਿਟੀ ਬਣੇ। ਫਿਰ ਉਹ ਤਾਂ ਜਿਉਂਦੀ ਜਾਗਦੀ ਬਾਣੀ ਹੁੰਦੀ ਹੈ। ਜੇ ਤੁਸੀਂ ਅਜੇ ਯਕੀਨ ਨਹੀਂ ਆਉਂਦਾ, ਦੋ ਦਿਨ ਚੱਲ ਕੇ ਦੇਖੋ, ਜਿਉਂਦੀ ਜਾਗਦੀ ਬਾਣੀ। ਜਿਉਂਦੀ ਜਾਗਦੀ ਬਾਣੀ ਕਿਹੜੀ ਹੈ? ਜਿਹਨੇ ਕਮਾਈ ਹੈ, ਸਰੀਰ ਚ ਕਮਾਈ ਹੈ। ਤੇ ਇਹ ਜਿਹੇ ਮਹਾਂਪੁਰਖਾਂ ਦੀ ਸੰਗਤ ਨਾਲ ਉਹਨਾਂ ਚ ਇੰਨੀ ਡਾਇਨਮਿਕ ਪਰਸਨੈਲਿਟੀ ਹੁੰਦੀ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਣਾ, ਪਰ ਬਸ਼ਰਤੇ ਕਿ ਤੁਹਾਡਾ ਮਾਇਕ ਠੀਕ ਹੋਵੇ। ਫੁੱਕਾ ਫਿਕਰ ਨਾ, ਤੁਹਾਡਾ ਮਾਇਕ ਠੀਕ ਨਾ ਹੋਵੇ ਤਾਂ ਵੀ, ਜੇ ਤੁਸੀਂ ਲਗਾਤਾਰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦੇ ਰਹੋਗੇ, ਪਹਿਲੀ ਗੱਲ ਤਾਂ ਇਹ ਹੋਊਗੀ ਕਿ ਤੁਹਾਡੇ ਜਿੰਨੇ ਕਰਮ ਕੀਤੇ ਆਏ ਹੈਗੇ ਉਹ ਸਭ ਹੌਲੀ ਹੌਲੀ ਸੜ ਜਾਣ। ਗੁਰੂ ਨਾਨਕ ਸਾਹਿਬ ਦੇ ਪਾਸ ਦੋ ਸਿੱਖ ਜਾਣ ਸਲਾਹ ਕੀਤੀ, ਅੱਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰਸ਼ਨ ਕਰਨ ਜਾਈਏ, ਤੋ ਰਾਹ ਚ ਇੱਕ ਮਨ ਖਰਾਬ ਹੋ ਗਿਆ, ਉਹ ਤਾਂ ਭੈੜੇ ਕੰਮ ਚਲਾ ਗਿਆ, ਇੱਕ ਗੁਰੂ ਸਾਹਿਬ ਦੇ ਪਾਸ ਗਿਆ ਤੇ ਉਹਨੂੰ ਮੁੜਦੇ ਹੋਏ ਨੂੰ ਉਹਦੇ ਸੂਰ ਲੱਗ ਗਏ ਜਿਹੜੇ ਗੁਰੂ ਸਾਹਿਬ ਵੱਲ ਗਿਆ ਸੀ, ਦੂਸਰੇ ਦੇ ਉੱਥੇ ਟੱਟੀ ਬੈਠਾ ਤੇ ਉਹਨੇ ਪੁੱਟਿਆ, ਹੌਲੀ ਹੌਲੀ ਪੁੱਠੇ ਤੋਂ ਗਾਗਰ ਨਿਕਲੀ, ਉਹ ਸਾਰੇ ਕੋਲੇ ਭਰੇ ਤੇ ਸਿਰਫ ਇੱਕ ਅਸ਼ਰਫ ਹੀ ਰਹਿ ਗਏ। ਉਹ ਜਦੋਂ ਮਿਲੇ ਉਹ ਕਹਿੰਦੇ ਜੀ ਦੇਖਿਆ ਮੈਂ ਭੈੜੇ ਕੰਮ ਗਿਆ ਸੀਗਾ ਤੇ ਮੈਨੂੰ ਤਾਂ ਇੱਕ ਮੋਹਰ ਮਿਲ ਗਈ, ਤੂੰ ਸੰਗਤ ਕਰਨ ਗਿਆ ਸੀ ਤਾਂ ਤੇਰੇ ਤੇ ਕੰਡਾ ਵੱਜ ਗਿਆ, ਸੂਰ ਵੱਜ ਗਈ। ਕਹਿੰਦੇ ਜੀ ਇਹ ਤਾਂ ਬੜੀ ਇੱਥੇ ਸਮਝ ਨਹੀਂ ਆਉਂਦੀ, ਚਲੋ ਗੁਰੂ ਸਾਹਿਬ ਪਾਸ ਚੱਲੀਏ, ਉਹੀ ਇਹਦਾ ਫੈਸਲਾ ਸਾਨੂੰ ਸਮਝਾ ਸਕਦੇ ਹੈ। ਤੇ ਫਿਰ ਅਰਜ਼ ਕੀਤੀ ਕਹਿੰਦੇ ਭਾਈ ਇਹਦੇ ਪਿਛਲੇ ਜਨਮ ਸੀ, ਇਸੇ ਕਰਕੇ ਪਿਛਲੇ ਜਨਮ ਚ ਇਹਨੇ ਕਮਾਈ ਕੀਤੀ ਸੀ, ਭਾਗ ਚ ਲਿਖਿਆ ਹੋਇਆ ਸੀਗਾ ਉਹ ਭਾਗ, ਧਿਆਨ ਕਰੋ ਪਿਛਲੇ ਜਨਮ ਦੀ ਕੋਈ ਕਮਾਈ ਸੀ, ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਸੀ, ਉਸ ਨੇ ਇਹਦੇ ਚ ਇਰਾਦਾ ਕੀਤਾ ਵੀ ਚਲੋ ਮਹਾਂਪੁਰਖਾਂ ਦੀ ਸੰਗਤ ਨੂੰ ਚੱਲੀਏ, ਉਹਦੀ ਵਜ੍ਹਾ ਨਾਲ ਇਹਨੂੰ ਖੁਆਇਸ਼ ਪੈਦਾ ਹੋਈ, ਤੁਰਿਆ ਇਹ ਰਾਹ ਜੀ ਦਾ ਮਨ ਵਿਗੜ ਗਿਆ, ਮਾਇਆ ਨੇ ਇਸ ਤੇ ਅਸਰ ਕਰ ਲਿਆ, ਇਹ ਭੈੜੇ ਪਾਸੇ ਚਲਾ ਗਿਆ। ਤਾਂ ਇਹਦੀ ਜਿਹੜੀ ਪਿਛਲੀ ਸੰਗਤ ਦਾ ਇਹ ਉੱਥੇ ਜਿਹੜਾ ਘੜਾ ਪੱਟਿਆ ਉਹ ਸਾਰੇ ਮੋਹਰਾਂ ਦਾ ਭਰਿਆ ਸੀ, ਉੱਥੇ ਜਾਣ ਆਉਣ ਨਾਲ ਉਹ ਸਾਰੇ ਕੋਲੇ ਬਣ ਗਏ ਤੇ ਇੱਕ ਮੋਹਰ ਰਹਿ ਗਏ। ਜੇ ਉੱਧਰ ਨਾ ਜਾਂਦਾ ਤੇ ਇਹਦੀ ਸਾਰੀ ਨਾਲੇ ਤਾਂ ਉਹ ਮੋਹਰਾਂ ਇਹਦੀਆਂ ਕਾਇਮ ਰਹੀਆਂ ਸੀ, ਤੇ ਨਾਲੇ ਇੱਧਰ ਕੀ ਹੋਇਆ ਕਿ ਇਹ ਜਿਹੜਾ ਜਿਹੜਾ ਮੇਰੇ ਕੋਲ ਆਇਆ ਹੈ ਸੰਗਤ ਕਰਨ ਆਇਆ ਹੈ ਇਹਨੂੰ ਕੀ ਫਾਇਦਾ ਹੈ, ਇਹਨੂੰ ਤਾਂ ਫਾਇਦਾ ਨਹੀਂ, ਇਹ ਤਾਂ ਸੂਲੀ ਕੰਡਾ ਚੁੱਭਿਆ। ਕਹਿੰਦੇ ਜੀ ਇਹਨੂੰ ਤਾਂ ਇਹਨੇ ਭੈੜੇ ਕੰਮ ਕੀਤੇ ਹੋਏ ਸੀਗੇ, ਇਹਦੇ ਖਿਰ ਸਿਰ ਤੇ ਕਰਜ਼ਾ ਸੀਗਾ, ਇਹਨੂੰ ਤਾਂ ਸੂਲੀ ਦੇ ਚੜ੍ਹਨਾ ਸੀ, ਮਹਾਂਪੁਰਖ ਦੀ ਸੰਗਤ ਕਰਨਾ ਸੂਲੀ ਦੀ ਸੂਲ ਬਣ ਗਈ। ਸੋ ਪਰਸਨੈਲਿਟੀ ਦੀ ਗੱਲ ਚੱਲ ਰਹੀ ਹੈ ਨਾ, ਸੋ ਮਹਾਂਪੁਰਖਾਂ ਦੀ ਪਰਸਨੈਲਿਟੀ, ਤੁਹਾਡੇ ਜੀਵਨ ਉਹ ਕੀ ਕਰਦੇ, ਉਹ ਆਪਣੇ ਵਾਈਬ੍ਰੇਸ਼ਨ ਡਾਇਨਮਿਕ ਵਾਈਬ੍ਰੇਸ਼ਨ ਨਾਲ ਤੁਹਾਡੇ ਸਾਰੇ ਪਾਪ ਸਾੜ ਜਾਣਗੇ। ਔਰ ਉਹਦਾ ਸਬੂਤ ਇਹ ਹੈ ਕਿ ਮਹਾਂਪੁਰਖ ਕੋ ਜਾਓ, ਮਹਾਂਪੁਰਖ ਦੀ ਟੈਸਟ ਹੀ ਇਹੀ ਹੈ, ਇਸ ਪਾਸ ਮਹਾਂਪੁਰਖ ਕੋ ਜਾਣਨਾ, ਜਿਹਨਾਂ ਦੇ ਕੋਲ ਬੈਠਣਾ, ਜਿਹਨੇ ਡਿੱਠਿਆ ਮਨ ਰਹੇਸੀ ਹੈ, ਦੇਖੋ ਜਿਹਦੇ ਅੱਖਾਂ ਦਾ ਦਰਸ਼ਨ ਕਰਨਾ, ਅੱਖਾਂ ਚਾਰ ਅੱਖਾਂ ਹੋਣ ਨਾਲ ਹੀ ਮਨ ਸਵਾਦ ਵਿੱਚ ਆ ਜਾਵੇ, ਰਹਿਸ ਮਨ ਸਵਾਦ ਵਿੱਚ ਆ ਜਾਵੇ, ਉਹ ਮਾਇਆ ਦੇ ਸਵਾਦ ਭੁੱਲ ਜਾਣ, ਕਿਸੇ ਹੋਰ ਇਲਾਹੀ ਸਵਾਦ ਰੰਗ ਆ ਜਾਵੇ, ਹਲੋ ਰਾਜ ਮਨ ਨੂੰ ਕਿਸੇ ਇਲਾਹੀ ਸਵਾਦ ਦਾ। ਹਾਂ ਦੇਖਿਓ ਨੈਕਸਟ ਟੈਸਟ, ਸਹੀ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ, ਅੱਗੇ ਇਸ ਘਰ ਬੈਠੇ ਤੇ ਸਾਰਾ ਦਿਨ ਮੈਂ ਮੇਰਾ ਪੁੱਤ ਮੇਰੀ ਧੀ ਤੇ ਮਾਇਆ ਦੇ ਮੇਰੇ ਕੱਪੜੇ ਜੇਵਰੀ ਗਿਣਦੇ ਰਹਿੰਦੇ, ਉਹਦਾ ਸਿਮਰ ਗਏ ਉੱਥੇ ਆਵਣ ਨਾਲ ਉਹ ਸਭ ਭੁੱਲ ਜਾਣਗੇ, ਟੈਸਟ ਹੈ ਮਹਾਂਪੁਰਖ ਦਾ, ਉੱਥੇ ਆ ਕੇ ਉੱਥੇ ਵਾਹਿਗੁਰੂ ਵਾਹਿਗੁਰੂ ਮੱਲੂ ਮੱਲੀ ਇਹ ਚਿੱਤਾਵੇ, ਇਹ ਟੈਸਟ ਹੈ। ਜੇ ਇਹ ਜੇ ਮਹਾਂਪੁਰਖ ਮਿਲ ਜਾਵੇ ਉਹਦੇ ਨਾਲ ਕੀ ਕਰੋ, ਜਿਉਂ ਜਿਉਂ ਇਹ ਵਧਾਈਏ ਤਿਉਂ ਤਿਉਹਾਰ ਸਿਮਰੰਗ ਵਧਾਓ ਮਹਾਂਪੁਰਖ, ਇਸੇ ਕਰਕੇ ਸਤਸੰਗ ਨੂੰ ਇੰਨੀ ਉੱਚੀ ਪਦਵੀ ਦਿੱਤੀ ਹੈ। ਕੋਈ ਆਵੋ ਸੰਤੋ ਬਾਣੀ ਕੀ ਕਹਿੰਦੀ ਹੈ, ਕਿਉਂ ਨੀ ਲੋਕ ਇਸ ਗੱਲ ਨੂੰ ਸਮਝਦੇ, ਕੋਈ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਸੰਤਾਂ ਦੀ ਧੂੜ ਮੰਗੀ ਹੈ, ਗੁਰੂ ਬਾਣੀ ਕਹਿੰਦੀ ਹੈ ਕੋਈ ਆਵੋ ਸੰਤੋ, ਕਿਹੜੇ ਸੰਤੋ, ਉਹ ਨਖੇਰ ਕੇ ਦੱਸਦਾ, ਡਿਸਟੀਮੇਟ ਕਰਕੇ ਦੱਸਦਾ ਹੈਗਾ, ਕੋਈ ਆਵੋ ਸੰਤੋ, ਹਰ ਕੇ ਜਨ ਸੰਤੋ, ਬਾਈ ਸੰਤ ਤਾਂ ਬਥੇਰੇ ਬਣੇ ਫਿਰਦੇ ਆ, ਪਰ ਹਰ ਕੇ ਜਨ ਸੰਤੋ ਕਲੀਅਰ ਕਰ ਦਿੱਤਾ। ਹਾਂ ਫਿਰ ਅੱਗੇ ਹੋਰ ਕਹਾਂ, ਪ੍ਰੀਤਮ ਜਨ ਸੰਤੋ, ਨਹੀਂ ਹਰ ਕੇ ਜਨ ਸਿਰਫ ਨਾ ਹੋਣ, ਉਹ ਰੱਬ ਦੇ ਪਿਆਰੇ ਵੀ ਹੋਣ, ਪ੍ਰੀਤਮ ਵੀ ਹੋਣ, ਪ੍ਰੀਤਮ ਜਨ ਸੰਤੋ, ਫਿਰ ਆ ਕੇ ਉਹਨਾਂ ਨੂੰ ਮਿਲ ਕੇ ਜੇ ਆਉਣ ਤਾਂ ਮੈਂ ਮੰਗਾਂ ਕੀ ਉਹਦੇ ਕੋਲ, ਮੰਗਾਂ ਕੀ, ਮੋਹੇ ਮਾਰਗ ਦਿਖਲਾਵੇ ਮੈਨੂੰ, ਰੱਬ ਦੇ ਰਾਹ ਦਿਖਲਾ ਦੇਵੇ, ਤੇ ਜੇ ਕੋਈ ਮੈਨੂੰ ਰੱਬ ਦੇ ਰਾਹ ਦਿਖਲਾ ਦੇਵੇ ਤਾਂ ਮੈਂ ਉਹਨੂੰ ਦਿਆਂ ਕੀ, ਉਹਦੀ ਕੀ ਸੇਵਾ ਕਰਾਂ, ਹਾਂ ਤਿਨਕੇ ਮਲ ਮਲ ਤੋਂ ਪਾਏ, ਤਨ ਤਨ ਮਨ ਅਰਪੀ, ਤਨ ਅਰਪੀ ਅਰਪੀ ਸਭ ਦੇਸਾ, ਕਿਉਂਕਿ ਉਹਨਾਂ ਨੇ ਸਾਡੇ ਕੈਸਟ ਬਦਲਿਆ, ਪਰਸਨੈਲਿਟੀ ਬਦਲ ਜਾਣੀ ਹੈ, ਇੱਕ ਪਰਸਨੈਲਿਟੀ ਹੈ ਮਹਾਂਪੁਰਖਾਂ ਦੀ, ਤੇ ਆਪਣੇ ਆਪ ਲਓ ਜੀ ਹੁਣ ਮੈਂ ਇੱਕ ਹੋਰ ਪਾਸੇ ਜਾਣਾ, ਗੁਰਦੁਆਰੇ ਜਾਈਦਾ ਹੈ, ਬਾਣੀ ਪੜ੍ਹੀਦੀ ਹੈ, ਗਿਆਨੀ ਧਿਆਨੀ ਆਉਂਦੇ ਹੈ ਸਾਨੂੰ ਦੱਸਦੇ ਹੈ ਭਾਈ ਬਾਣੀ ਪੜ੍ਹਿਆ ਕਰੋ, ਗੁਰਦੁਆਰੇ ਆਇਆ ਕਰੋ, ਕੀਰਤਨ ਸੁਣਿਆ ਕਰੋ, ਅਸੀਂ ਕਰਦੇ ਹਾਂ। ਪਰ ਅਸੀਂ ਪਤਾ ਕਿਵੇਂ ਕਰਦੇ ਹਾਂ, ਕਿਉਂ ਕਰਦੇ? ਸੁਣ ਲਓ, ਮੋਤੀ ਮਾਰਗ ਬੀਥਰੇ ਅੰਧਾ ਨਿਕਸੋ ਆਏ। ਰਾਹ ਵਿੱਚ ਅੰਧਾ ਕੋਈ ਅੰਨਾ ਆ ਜਾਵੇ, ਰਾਹ ਚ ਮੋਤੀ ਖਿਲਰੇ ਪੈਣ, ਉਹਨੇ ਤਾਂ ਉੱਪਰ ਦੀ ਲੰਘ ਜਾਣਾ। ਜੋਤ ਬਿਨਾਂ ਜਗਦੀਸ਼ ਕੀ, ਇਹ ਸਾਰਾ ਜਗਤ ਉਲੰਘੇ ਜਾਏ, ਅੰਨੇ ਹੋਏ ਅਸੀਂ ਸਾਰੇ ਅੰਨੇ, ਉਸ ਤੋਂ ਨੀ ਲੰਘੀ ਜਾਣੇ। ਬਾਣੀ ਤਾਂ ਹੀ ਰਤਨ ਜਵਾਹਰ ਮਾਣਕ ਹੈ, ਇਹਦੇ ਉੱਤੋਂ ਦੀਆਂ ਲੰਘੀ ਜਾਣੇ। ਇਹ ਅਸੀਂ ਆਪਣੇ ਆਪ ਆਹ ਕੁਛ ਕਰ ਰਹੇ ਹਾਂ। ਇਹ ਤਾਂ ਉਹ ਕਿਹਾ ਹੈ, ਕਹਿੰਦੇ ਇਟਸ ਲਾਈਕ ਥਰੋਇੰਗ ਪਰਲਸ ਬਿਫੋਰ ਸਵਾਈਨ। ਨਹੀਂ ਬਈ, ਇਸ ਤਰ੍ਹਾਂ ਨਹੀਂ। ਇਹਦੇ ਤੁਹਾਨੂੰ ਕਦਰ ਕਦੋਂ ਬਾਣੀ ਦੀ ਪਊਗੀ? ਜਦੋਂ ਬਾਣੀ ਕਮਾਈ ਵਾਲੇ ਮਹਾਂਪੁਰਖ ਦੇ ਕੋਲ ਜਾਊਂਗੇ, ਉਦੋਂ ਕਦਰ ਪੈ ਗਈ। ਉਹ ਪਰਖੂ ਕਬੀਰ ਨੇ ਆਖਿਰ ਤੰਗ ਆ ਕੇ ਹੌਕਾ ਭਰ ਕੇ ਇਹ ਗੱਲ ਕਹੀ ਹੈ, ਕਬੀਰਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਇਹ ਬਾਣੀ ਜਿਹੜੀ ਹੈ, ਇਹ ਤਾਂ ਰਤਨ ਜਵਾਹਰ ਮਾਣਕ ਹੈਗੇ, ਨਹੀਂ ਇਹਦੇ ਪਾਰਖੂ ਕੋਈ। ਪਾਰਖੂ ਨਾ ਆਉਣ ਕਰਕੇ ਗਾਹਕ ਕੋਈ ਨੀ, ਗਾਹਕ ਨਾ ਆਉਣ ਕਰਕੇ ਮੁੱਲ ਨੀ ਪੈ ਰਿਹਾ ਇਹਦਾ। ਅਸੀਂ ਮੁੱਲ ਕੀ ਪਾਇਆ ਜੀ? ਮੇਰੇ ਮੁੰਡੇ ਨੂੰ ਪਾਸ ਕਰਾ ਦੇ ਤੇ ਮੈਂ ਤੈਨੂੰ ਤੇਰਾ ਅਖੰਡ ਪਾਠ ਕਰੂੰਗਾ, ਆਹ ਮੁੱਲ ਪਾਇਆ। ਉਹਦਾ ਇੱਕ ਇੱਕ ਅੱਖਰ ਹੀ ਰਤਨ ਜੋਹਰ ਹੈਗੇ, ਇਹ ਤੁਹਾਡੇ ਜੀਵਨ ਨੂੰ ਬਦਲ ਸਕਦੇ। ਇੱਕ ਇੱਕ ਅੱਖਰ ਆਹ ਮੁੱਲ ਪਾਇਆ। ਫਿਰ ਅਖੰਡ ਪਾਠ ਘਰ ਕਰਾ ਲਿਆ, ਹੈਂ, ਕਿਸੇ ਨੇ ਸੁਣਨਾ ਨੀ, ਕਿਸੇ ਨੂੰ ਸਾਰੇ ਉੱਥੇ ਗੱਪਾਂ ਮਾਰਦੇ। ਇਸ ਕਮਰੇ ਚ ਅਖੰਡ ਪਾਠ ਰਿਹਾ, ਉਸ ਵਕਤ ਸ਼ਰਾਬਾਂ ਪੈ ਰਹੀਆਂ, ਉੱਥੇ ਗੱਪਾਂ ਮਾਰੀਆਂ, ਬੁੜੀਆਂ ਉੱਥੇ ਚੌਂਕੀ ਚ ਗੱਪਾਂ ਮਾਰਦੀਆਂ, ਆਦਮੀ ਉੱਥੇ ਸ਼ਰਾਬ ਪੀ ਰਹੇ ਆ, ਉੱਥੇ ਜ਼ਮੀਨੇ ਦੀਆਂ ਗੱਲਾਂ ਕਰਨੀਆਂ, ਉਹ ਵਿਚਾਰਾ ਰੱਗ ਉਹ ਪਾਠੀ ਉੱਥੇ ਪਾਠ ਕਰਦੇ। ਤੇ ਮਗਰੋਂ ਕੀ ਹੈ, ਹਾਂ ਹੁਣ ਵੀ ਕਾਨਪੁਰ ਤੋਂ ਟੈਲੀਗ੍ਰਾਮ ਭੇਜਤੀ, ਫੋਨ ਕਰਤੀ ਅੰਮ੍ਰਿਤਸਰ ਨੂੰ, ਜੀ ਅਸੀਂ ਅਖੰਡ ਪਾਠ ਜੀ, ਹਾਂ ਤਿਆਰ ਹੈ, ਜੇ ਕਹੋ ਤਾਂ ਹੁਣੇ ਪੈਸੇ ਭੇਜ ਦਿਓ। ਆਹ ਕਦਰ ਕੀਤੀ। ਸੋ ਸਾਡੇ ਕੈਰੇਕਟਰ ਯਾਦ ਰੱਖੋ, ਸਾਡੀ ਪਰਸਨੈਲਿਟੀ ਇਸ ਤਰ੍ਹਾਂ ਨਹੀਂ ਬਣੇਗੀ। ਕਦੋਂ ਬਣੇਗੀ? ਜਦੋਂ ਪਰਸਨੈਲਿਟੀ ਕਹਿੰਦੇ ਆ ਕਿ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਪੱਕਦਾ ਹੈ, ਕਹਾਵਤ ਹੈ, ਉਹਦਾ ਮਤਲਬ ਇਹ ਹੈ ਕਿ ਇਨਫੈਕਸ਼ਨ ਹੁੰਦਾ ਹੈ। ਸੋ ਜਿਹੇ ਜਿਹੇ ਬੰਦਿਆਂ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ, ਜੈਸਾ ਸੇਵੀਏ ਤੈਸਾ ਹੋਏ। ਸੋ ਜੇ ਤੁਸੀਂ ਦਿਨ ਰਾਤ ਸੇਵਾ ਕਰਦੇ ਹੋ, ਨਾ ਸੰਗਤ ਕਰਦੇ ਹੋ, ਉਹ ਜਿਹੇ ਬਣਦੇ ਜਾਂਦੇ, ਉਹ ਜਿਹੀ ਤੁਹਾਡੀ ਪਰਸਨੈਲਿਟੀ ਬਣਦੀ ਜਾਂਦੀ ਹੈ। ਚਾਹੇ ਇਨਸਾਨ ਦੀ ਕਰਦੇ ਹੋ ਧਿਆਨ ਕਰੋ, ਚਾਹੇ ਇਨਸਾਨ ਦੀ ਸੇਵਾ ਸੰਗਤ ਕਰਦੇ ਹੋ, ਚਾਹੇ ਕਿਤਾਬਾਂ ਦੀ ਸੇਵਾ ਕਰਦੇ ਹੋ, ਚਾਹੇ ਬੱਚਿਆਂ ਦੀ ਸੇਵਾ ਕਰਦੇ ਹੋ, ਚਾਹੇ ਡਾਲਰਾਂ ਦੀ ਸੇਵਾ ਕਰਦੇ ਹੋ, ਜਿਹੀ ਜਿਹੀ ਸੰਗਤ ਕਰਦੇ ਹੋ, ਉਹ ਜੇ ਬਣਦੇ ਜਾਂਦੇ। ਹੁਣ ਇਹ ਤਾਂ ਸਾਰੀ ਮਾਇਆ, ਇਹਨੂੰ ਸਾਰੀ ਮਾਇਆ ਕਿਹਾ ਹੈ। ਅਸੀਂ ਇਸ ਮਾਇਆ ਤੋਂ ਉੱਠਣਾ ਹੈ, ਇਹਦਾ ਸਿਮਰਨ ਤੋਂ ਨਹੀਂ, ਰੱਬ ਦਾ ਸਿਮਰਨ, ਇੱਕ ਦਾ ਸਿਮਰਨ ਕਰਨਾ, ਦੋ ਚੌਂ ਦਾ ਨਹੀਂ ਸਿਮਰਨ ਕਰਨਾ। ਕੋਈ ਗੁੱਗੇ ਪੀਰ ਨੂੰ ਮੰਨਦਾ ਹੈ, ਕੋਈ ਪਿੱਪਲ ਨੂੰ ਮੰਨਦਾ ਹੈ, ਕੋਈ ਕੁਕੁਟਾਇਲ ਮੰਨਦਾ ਹੈ, ਕੋਈ ਉਹ ਸੂਰਜ ਦੇਵਤੇ ਨੂੰ ਮੰਨਦਾ, ਕੋਈ ਚੰਦ ਦੇਵਤੇ ਨੂੰ ਮੰਨਦਾ, ਨਾ ਭਾਈ ਇੱਕ ਛੋਟ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਸਭ ਡੁੱਬ ਜਾਣਗੇ, ਇੱਕ ਛੱਡ ਕੇ, ਇੱਕ ਰੱਬ ਨੂੰ ਛੱਡ ਕੇ ਸਭ ਡੁੱਬ ਜਾਣਗੇ। ਸੱਚ ਕਹਿੰਦੀ ਬਾਣੀ, ਕੋਈ ਮੰਨੇ ਨਾ ਮੰਨੇ, ਇੱਕ ਛੋਟ ਦੂਜੇ ਲੱਗੇ, ਇਹਨਾਂ ਚ ਤੁਸੀਂ ਇਹ ਸਭ ਡੁੱਬਣ, ਸਭ ਡੁੱਬਣ ਹਾਰ, ਪੂਰਾ ਦੇ ਪੂਰ ਡੁੱਬੀ ਜਾ ਰਹੇ। ਕੌਣ ਨਿਕਲੇਗਾ, ਕੌਣ ਬਚੇਗਾ? ਜਿਨ ਇੱਕ ਲੜ ਫੜਿਆ, ਇੱਕ ਹੁਣ ਇੱਕ ਤਾਂ ਸੰਤ ਦਿਸਦਾ ਨੀ, ਇੱਕ ਬਾਣੀ ਦੱਸਦੀ ਹੈ, ਬਾਣੀ ਦਾ ਪਹਿਲਾਂ ਹੀ ਅੱਖਰ, ਪਹਿਲਾ ਅੱਖਰ ਇੱਕ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਉਹਦੀ ਬਿਆਨ ਕੀਤਾ ਹੈ ਉਹਦਾ। ਤੇ ਫਿਰ ਉਹ ਲੱਭਦਾ ਕਿੱਥੋਂ, ਉਹਦਾ ਪਤਾ ਲੱਗੇ, ਉਹ ਅਦ੍ਰਿਸ਼ ਦੇਖਣ ਚ ਨੀ ਆਉਂਦਾ, ਯਕੀਨ ਕਿਵੇਂ ਆਵੇ? ਉਹ ਯਕੀਨ ਕਰਨ ਵਾਸਤੇ ਜੇ ਜਿੱਥੇ ਇਹ ਮੈਨੀਫੈਸਟ ਹੁੰਦਾ ਹੈ, ਜੇ ਕਿਸੇ ਨੇ ਫੁੱਲ ਨਹੀਂ ਦੇਖਿਆ, ਜੇ ਖੁਸ਼ਬੂ ਨਹੀਂ ਕਿਸੇ ਨੇ ਸੁੰਘੀ, ਜੇ ਖੁਸ਼ਬੂ ਦੇਖਣੀ ਹੋਵੇ ਸੁੰਘਣੀ ਹੋਵੇ ਤਾਂ ਕਿੱਥੇ ਜਾਈਦਾ ਹੈ? ਫੁੱਲ ਕੋਲ ਜਾਈਦਾ ਹੈ ਖੁਸ਼ਬੂ ਸਿੰਘ ਵਾਸਤੇ। ਸੋ ਗੋਡ ਅਦ੍ਰਿਸ਼ਟ ਹੈ, ਅਨਸੀਨ ਗੋਡ ਹੈ, ਉਹ ਤੇ ਯਕੀਨ ਨਹੀਂ ਆ ਰਿਹਾ। ਕਦੇ ਤਾਂ ਅਸੀਂ ਮਖੌਲ ਕਰ ਰਹੇ ਹਾਂ ਮਜ਼ਹਬ ਨਾਲ, ਬਾਣੀ ਨਾਲ, ਤੇ ਜੇ ਨਹੀਂ ਯਕੀਨ ਆਉਂਦਾ ਤਾਂ ਕਿਵੇਂ ਯਕੀਨ ਆਏਗਾ? ਇਹ ਆਊਗਾ ਜਦੋਂ ਇਹ ਬਾਣੀ ਕਮਾਉਣ ਵਾਲੇ ਉਹਨਾਂ ਦੇ ਦਰਸ਼ਨ ਕਰੋਗੇ ਤੇ ਤੁਹਾਨੂੰ ਯਕੀਨ ਆ। ਹਾਂ, ਆਹ ਦੇਖੋ ਗੁਰੂ ਨਾਨਕ ਦੀ ਬਾਣੀ ਦਾ ਇਹ ਖੁਸ਼ਬੂ ਬੂਟਾ ਹੈ, ਫੁੱਲ ਹੈ। ਗੋਡ ਮੈਨੀਫੈਸਟ ਅਪੀਅਰਸ ਵਰਕਸ ਐਂਡ ਬਲੈਸ ਯੂ ਇਨ ਪਰਸਨੈਲਿਟੀ ਆਫ ਹਿਊਮਨ ਬੀਂਗ। ਗੁਰੂ ਸਾਹਿਬ ਦਸ ਪਾਸਿਆਂ ਸਰੀਰ ਵਿੱਚ ਹੋ ਕੇ ਆਏ। ਕਿਉਂ ਆਏ? ਕਿਉਂ ਸਰੀਰ ਧਾਰਨਾ ਪਿਆ? ਕਿਉਂਕਿ ਅਸੀਂ ਅੰਨੇ ਬੋਲਿਆ ਨੂੰ, ਅੰਨਿਆਂ ਨੂੰ ਨਹੀਂ ਨਾ ਦਿਸਦਾ, ਜਿਹਨਾਂ ਦੇ ਅੱਖਾਂ ਨਾਲ ਨਾ ਦੇਖੀ ਸਰੀਰ ਨਾਲ ਕਿ ਯਕੀਨ ਨਹੀਂ ਆਉਂਦਾ। ਸਾਨੂੰ ਯਕੀਨ ਦਿਲਾਉਣ ਵਾਸਤੇ ਸਰੀਰ ਧਾਰ ਕੇ ਆਉਣਾ ਪਿਆ। ਤੇ ਜਦੋਂ ਦੇਖਿਆ ਵੀ ਇਹ ਸਾਰਾ ਸਬਕ ਪੜ੍ਹ ਲਿਆ ਹੈ, ਨਾਮ ਦਾ ਸਬਕ ਪੜ੍ਹ ਲਿਆ, ਸ਼ਬਦ ਦਾ ਸਬਕ, ਉਦੋਂ ਸਾਨੂੰ ਸਰੀਰੋਂ ਉਠਾ ਕੇ, ਸਾਡੀ ਬਿਰਤੀ ਨੂੰ ਸਰੀਰੋਂ ਉਠਾ ਕੇ ਸ਼ਬਦ ਵਿੱਚ ਲਾ ਦਿੱਤਾ। ਸਾਨੂੰ ਸਭ ਪੜਾ ਗਏ ਪਰ ਅਸੀਂ ਫੇਰ ਸਰੀਰ ਵਿੱਚ ਆ ਗਏ। ਸ਼ਬਦ ਸਾਨੂੰ ਪਤਾ ਹੀ ਨਹੀਂ, ਸਾਨੂੰ ਨਾਮ ਦਾ ਪਤਾ ਹੀ ਨਹੀਂ ਹੈ। ਗਿਆਨੀਆਂ ਤਿਆਨੀਆਂ ਨੂੰ ਨਹੀਂ ਪਤਾ। ਇੱਕ ਗਿਆਨੀ ਆਇਆ ਮੇਰੇ ਨਾਲ ਵੀ ਬੁੱਢਾ, 10 ਸਾਲ ਸਾਰੀ ਉਮਰ ਕਥਾ ਕਰਦਾ ਉੱਥੇ ਆਇਆ ਤੇ ਉਹਨੇ ਨਾਮ ਦੀ ਉਹ ਬਾਣੀ ਦੀ ਕਥਾ ਕੀਤੀ। ਬਾਣੀ 'ਚ ਨਾਮ ਦਾ ਬੜਾ ਜ਼ਿਕਰ ਹੈ ਤੇ ਬਾਣੀ ਦੇ ਨਾਮ ਦੀ ਬਾਬਤ ਉਹਨੇ ਬੜਾ ਸੋਹਣਾ ਬੋਲਿਆ, ਨਾਮ ਯੇ ਹੈ ਵੋ ਹੈ ਵੋ ਹੈ। ਮੈਂ ਕਿਹਾ ਇਹਨੂੰ ਦੇਖੀ ਦੱਸੀ ਵੀ ਦੇਖੀ, ਮੈਂ ਬਾਹਰ ਦੇਖ ਰਿਹਾ। ਮੈਂ ਕਿਹਾ ਮਹਾਰਾਜ ਕੱਲ੍ਹ ਨੂੰ ਚਾਹ ਤੇ ਤੁਸੀਂ ਸਾਡੇ ਘਰ ਆਏ ਹੋ, ਮੈਂ ਨੰਬਰ ਲਿਖ ਕੇ ਨਾ ਜੀ, ਹਾਂ ਅਸੀਂ ਆਵਾਂਗੇ, ਨੰਬਰ ਨੰਬਰ ਮੇਰੇ ਘਰ ਦਾ ਲਿਖ ਲਿਆ, ਉੱਥੇ ਪਹੁੰਚ ਗਿਆ। ਚਾਚੂ ਪੀਤੀ ਮੈਂ ਫਿਰ ਉਹਨੂੰ ਮੈਂ ਕਿਹਾ ਜੀ ਤੁਸੀਂ ਨਾਮ ਦੀ ਬੜੀ ਕਥਾ ਕੀਤੀ ਹੈ, ਬੜਾ ਵਖਿਆਨ ਕੀਤਾ ਹੈ ਤੇ ਨਾਮ ਦਾ ਸਵਾਦ ਚੱਖਿਆ? ਕਹਿੰਦਾ ਜੀ ਹਾਂ। ਮੈਂ ਕਿਹਾ ਫਿਰ ਤੁਹਾਨੂੰ ਦੱਸਣਾ ਕਿਹੋ ਜਿਹਾ ਸਵਾਦ ਹੈ? ਕਹਿੰਦਾ ਜੀ ਨਾਮ ਦਾ ਕੀ ਹੈ? ਸਵੇਰੇ ਨਹਾਓ, ਨਹਾ ਕੇ ਨਿਤਨੇ ਪਾਠ ਕਰ ਲਓ, ਫਿਰ ਕਿਰਤ ਕਮਾਈ ਕਰੋ, ਬੱਚਿਆਂ ਨੂੰ ਸਾਂਭੋ, ਸਭ ਕੁਝ ਕਰਦੇ ਰਹੋ ਤੇ ਰਾਤ ਨੂੰ ਰਹਿਸ ਦਾ ਪਾਠ ਕੀਤਾ ਤੇ ਦੱਸ ਦੂੰਗਾ ਕੀਰਤਨ ਸਭ ਦਾ ਪਾਠ ਕੀਤਾ। ਇਹੀ ਨਾਮ ਹੈ, ਆਹ ਨਾਮ ਹੈ। ਓਏ ਹੋਏ ਹੋਏ, ਬਾਣੀ ਤਾਂ ਨਾਮ ਦੀ ਇੰਨੀ ਵਡਿਆਈ ਕੀਤੀ, ਨਾਮ ਕੇ ਤਾਰੇ ਸਗਲੇ ਜੰਤ, ਉਹ ਤਾਂ ਨਾਮ ਤਾਂ ਉਹ ਜੀ ਹੈ, ਉਹ ਸ਼ਕਤੀ ਹੈ, ਉਹ ਲਿਵਿੰਗ ਪਰਸਨੈਲਿਟੀ ਹੈ, ਉਹ ਲਿਵਿੰਗ ਕਰੰਟ ਹੈ, ਡਿਵਾਈਨ ਕਰੰਟ ਹੈ ਜਿਹਦੇ ਨਾਲ ਸਾਰੀ ਸਾਰੀ ਕਾਇਨਾਤ ਬਣੀ ਹੈ ਤੇ ਚੱਲ ਰਹੀ ਹੈ। ਨਾਮ ਵਾਲੇ ਦੇ ਅੰਦਰ ਉਹ ਕੀ ਫੁੱਟ ਕੇ ਨਿਕਲੇਗਾ, ਕੀ ਹੈ, ਕੀ ਮਾਹੌਲ ਬਣਾਇਆ ਹੋਇਆ ਹੈ? ਜਿਹਦੇ ਅੰਦਰ ਨਾਮ ਹੋਏਗਾ ਉਹਦੀ ਪਰਸਨੈਲਿਟੀ ਨਾਮ ਦੀ ਬਣ ਜਾਏਗੀ, ਜਿਹਦੇ ਨਾਮ ਜਪਿਆ ਉਹ ਨਾਮੀ ਬਣ ਜਾਏਗਾ, ਨਾਮ ਵਾਲੀ ਪਰਸਨੈਲਿਟੀ ਬਣ ਜਾਏਗੀ। ਉਹਦੀਆਂ ਅੱਖਾਂ ਚੋਂ ਰੱਬ ਦਿਸੇਗਾ ਤੁਹਾਨੂੰ, ਉਹਦੇ ਚਿਹਰੇ ਤੋਂ ਰੱਬ ਦਾ ਦਰਸ਼ਨ ਹੋਏਗਾ ਤੇ ਉਹ ਜੇ ਤੁਹਾਨੂੰ ਟੱਚ ਕਰ ਦੇਵੇ ਤੁਹਾਨੂੰ ਡਿਵਾਈਨ ਵਾਈਬਰੇਸ਼ਨ ਭਰ ਜਾਣਗੇ। ਨਾਮ ਵੀ ਟੱਚ ਕਰੇ, ਅੱਖਾਂ ਨਾਲ ਅੱਖਾਂ ਰਲੀਆਂ ਤੇ ਤੁਹਾਡੇ ਅੰਦਰ ਤੁਹਾਡਾ ਜੀਵਨ ਨਵਾਂ ਬਣ ਜਾਏਗਾ। ਨਿਊ ਫਿਰ ਮਾਇਆ ਦਾ ਦਰ ਜੀਵਨ ਨਹੀਂ ਰਹੇਗਾ, ਉਹ ਫਿਰ ਡਿਵਾਈਨ ਜੀਵਨ ਬਣ ਜਾਏਗਾ। ਤੁਹਾਡੇ ਅੰਦਰ ਡਿਵਾਈਨ ਕਰੰਟ ਚੱਲਣ ਲੱਗ ਪਏਗਾ, ਉਹ ਜਿਹੜਾ ਡਿਵਾਈਨ ਕਰੰਟ ਹੈ ਉਹਨੂੰ ਕਹਿੰਦੇ ਨਾਮ। ਤੇ ਉਹਦੀ ਨਿਸ਼ਾਨੀ ਕੀ ਹੈ? ਹਾਂਜੀ।